ਮਹਾਰਾਜ ਜੀ ਦੇ ਅਨਿੰਨ ਸੇਵਕ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਦਿਓ ਨਗਰ ਪੁੱਜੇ ਹਨ। ਇੱਥੇ ਇੱਕ ਮੁਸਲਮਾਨ ਫਕੀਰ ਬਾਬਾ ਸੁੰਦਰ ਸ਼ਾਹ ਨਾਲ ਜਿਹੜਾ ਬਚਨ ਕੀਤਾ ਸੀ ਉਹ ਪੂਰਾ ਕੀਤਾ। ਦੋਨਾਂ ਮਹਾਂਪੁਰਖਾਂ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਆਰਾਧਨਾ ਕਰਦਿਆਂ ਆਪਣੇ ਪੰਜ ਭੌਤਿਕ ਸਰੀਰ ਤਿਆਗੇ ਹਨ। ਦੋਨਾਂ ਦੇ ਅੰਤਲੇ ਅਸਥਾਨ ਦਿਓ ਨਗਰ ਵਿਖੇ ਹੁਣ ਵੀ ਸੁਸ਼ੋਭਿਤ ਨੇ। ਬਾਬੇ ਸੁੰਦਰ ਸ਼ਾਹ ਜੀ ਦੀ ਕਬਰ ਹੈ ਔਰ ਬਾਬਾ ਵਿਧੀ ਚੰਦ ਸਾਹਿਬ ਜੀ ਦਾ ਅੰਗੀਠਾ ਹੈ। ਸੰਗਤਾਂ ਦਰਸ਼ਨ ਕਰਦੀਆਂ ਉੱਥੋਂ ਹੀ ਥੋੜ੍ਹੀ ਜਿਹੀ ਰਾਖ ਲਿਆ ਕੇ ਬਾਬਾ ਜੀ ਦੇ ਸਪੁੱਤਰ ਬਾਬਾ ਲਾਲ ਚੰਦ ਜੀ ਨੇ ਸੁਰ ਸਿੰਘ ਨਗਰ ਵਿੱਚ ਵੀ ਬਾਬਾ ਜੀ ਦਾ ਅੰਗੀਠਾ ਕਾਇਮ ਕੀਤਾ, ਉਹਨਾਂ ਦਾ ਸਥਾਨ ਉਹਨਾਂ ਦੀ ਯਾਦਗਾਰ ਬਣਾਈ ਜੋ ਹੁਣ ਤਾਂ ਹੀ ਸੰਗਤਾਂ ਦਰਸ਼ਨ ਕਰਦੀਆਂ ਹਨ। ਛੇਵੇਂ ਪਾਤਸ਼ਾਹ ਦੇ ਮਨ ਵਿੱਚ ਵੈਰਾਗ ਹੈ ਕਿ ਭਾਈ ਵਿਧੀ ਚੰਦ ਸਾਹਿਬ ਜੀ ਸੱਚਖੰਡ ਗਏ ਹਨ। ਸੋਹਣੇ ਬਾਗ ਬਗੀਚੇ ਨੇ ਕੀਰਤਪੁਰ ਸਾਹਿਬ, ਇੱਕ ਬਾਗ ਵਿੱਚ ਸਤਿਗੁਰੂ ਜੀ ਟਹਿਲਣ ਵਾਸਤੇ ਜਦੋਂ ਗਏ ਘੋੜਿਆਂ ਤੇ ਸਵਾਰ ਨੇ। ਭਾਈ ਜੋਧ ਰਾਏ ਜੀ, ਭਾਈ ਭਾਨਾ ਜੀ ਵਰਗੇ ਗੁਰਸਿੱਖ ਨਾਲ ਹਨ। ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਥੋੜਾ ਜਿਹਾ ਪਿੱਛੇ ਰਹਿ ਗਏ, ਉਹ ਵੀ ਪਹੁੰਚੇ। ਦਾਦਾ ਜੀ ਨਾਲ ਰਲਣ ਵਾਸਤੇ ਕਾਹਲੀ ਕਾਹਲੀ ਤੁਰੇ ਜਾਂਦੇ ਤੇ ਬਾਗ ਵਿੱਚ ਬੜੇ ਸੋਹਣੇ ਫੁੱਲ ਖਿੜੇ, ਸੋਹਣੇ ਫਲ ਲੱਗੇ ਹੋਏ। ਛੇਵੇਂ ਪਾਤਸ਼ਾਹ ਉਹਨਾਂ ਫੁੱਲਾਂ ਤੇ ਫਲਾਂ ਨੂੰ ਸਲਾਉਂਦੇ ਜਾ ਰਹੇ ਨੇ। ਸੱਤਵੇਂ ਪਾਤਸ਼ਾਹ ਜੀ ਸੌ ਜਾਮਿਆਂ ਵਾਲਾ, ਸੌ ਪੱਲਿਆਂ ਵਾਲਾ ਚੋਲਾ ਤਨ ਤੇ ਧਾਰਨ ਕਰਦੇ ਹਵਾ ਨਾਲ ਉੱਡਦਾ ਇੱਕ ਫੁੱਲ ਨਾਲ ਅੜਿਆ ਤੇ ਫੁੱਲ ਟੁੱਟ ਗਿਆ। ਗੁਰਦੇਵ ਦੀ ਨਿਗਾਹ ਨਹੀਂ ਪਈ। ਸੱਤਵੇਂ ਪਾਤਸ਼ਾਹ ਉਸੇ ਤਰ੍ਹਾਂ ਕਾਹਲੀ ਕਾਹਲੀ ਅੱਗੇ ਨੂੰ ਤੁਰ ਕੇ ਦਾਦਾ ਜੀ ਨਾਲ ਜਾ ਕੇ ਰਲਣ ਵਾਸਤੇ ਤੁਰੇ ਜਾ ਰਹੇ ਨੇ, ਨਾਲ ਸੇਵਾਦਾਰ ਅਹਿਲਕਾਰ ਹਨ। ਛੇਵੇਂ ਪਾਤਸ਼ਾਹ ਜੀ ਬਾਗ ਵਿੱਚ ਟਹਿਲ ਰਹੇ ਨੇ। ਆਓ ਸੁਰਤੀਆਂ ਬਿਰਤੀਆਂ ਉੱਥੇ ਹੀ ਲੈ ਚੱਲੀਏ ਜਿੱਥੇ ਛੇਵੇਂ ਪਾਤਸ਼ਾਹ ਵਰਤ ਰਹੇ ਨੇ। ਮਹਾਂ ਕਵੀ ਜੀ ਨੇ ਸਾਡੇ ਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਜਦੋਂ ਕਥਾ ਲਿਖਦੇ ਨੇ ਸੁਣਾਉਂਦੇ ਨੇ ਤਾਂ ਸਾਡੀ ਸੁਰਤ ਉੱਥੇ ਹੀ ਲੈ ਜਾਂਦੇ ਨੇ ਜਿੱਥੇ ਸਤਿਗੁਰੂ ਜੀ ਵਰਤ ਰਹੇ ਹਨ। ਮਹਿਸੂਸ ਹੀ ਨਹੀਂ ਹੁੰਦਾ ਕਿ ਇੱਥੇ ਬੈਠੇ ਹਾਂ, ਕਿ ਕੀਰਤਪੁਰ ਸਾਹਿਬ ਉਸ ਬਾਗ ਵਿੱਚ ਬੈਠੇ ਹਾਂ, ਉੱਥੇ ਹੀ ਸੁਰਤ ਨੂੰ ਪਹੁੰਚਾ ਦਿੰਦੇ ਹਨ। ਆਓ ਆਪਣੀਆਂ ਸੁਰਤੀਆਂ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਉਸੇ ਬਾਗ ਵਿੱਚ ਲੈ ਪਹੁੰਚੀਏ, ਕੀਰਤਪੁਰ ਸਾਹਿਬ ਦੀ ਧਰਤੀ 'ਤੇ ਜਿੱਥੇ ਸਤਿਗੁਰੂ ਜੀ ਵਰਤ ਰਹੇ ਨੇ। ਹਾਜ਼ਰੀਆਂ ਲਵਾਓ, ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਸੰਗ ਦਾਸ ਤਿਮ ਗਮਨਤ ਗਏ।
ਸਤਵੇਂ ਪਾਤਸ਼ਾਹ ਜੀ ਜਦੋਂ ਕਾਲੇ ਕਾਲੇ ਤੁਰੇ ਜਾ ਰਹੇ ਨੇ, ਉਹਨਾਂ ਦੇ ਸੇਵਾਦਾਰ, ਉਹਨਾਂ ਦੇ ਦਾਸ ਜਿਹੜੇ ਸਤਵੇਂ ਪਾਤਸ਼ਾਹ ਜੀ ਦੀ ਸੇਵਾ 'ਚ ਹਾਜ਼ਰ ਰਹਿੰਦੇ ਸਨ, ਉਹ ਵੀ ਨਾਲ ਨਾਲ ਤੁਰੇ ਜਾ ਰਹੇ ਹਨ।
ਸਤਿਗੁਰ ਨਿਕਟ ਪਹੁੰਚਤ ਭਏ।
ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਸਨ ਉੱਥੇ ਸਤਿਗੁਰਾਂ ਦੇ ਕੋਲ ਪਹੁੰਚੇ, ਮਹਾਰਾਜ ਜੀ ਦੇ ਨੇੜੇ ਆਏ।
ਸਨੇ ਸਨੇ ਫਿਰ ਉਪਬਨ ਸੈਲ,
ਔਰ ਮਹਾਰਾਜ ਜੀ ਦੇ ਨਾਲ ਨਾਲ ਹੀ ਸਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਨਾਲ ਹੀ ਸਾਰੇ ਬਾਗ ਵਿੱਚ ਸੈਰ ਕਰਦੇ ਜਾ ਰਹੇ ਨੇ, ਟਹਿਲਦੇ ਜਾ ਰਹੇ ਹਨ।
ਸ਼੍ਰੀ ਹਰਗੋਬਿੰਦ ਸਿੱਖ ਬਹੁ ਗੈਲ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਸਾਰੇ ਸਿੱਖ ਸੇਵਕ ਉਹ ਸਤਿਗੁਰੂ ਜੀ ਦੇ ਨਾਲ ਨਾਲ ਹੀ ਹਨ।
ਸੁੰਦਰ ਰਵਸ਼ ਸਥੰਡਲ ਘਨੇ,
ਬਾਗ ਦੇ ਵਿੱਚ ਬੈਠਣ ਲਈ ਇੱਕ ਬੜਾ ਸੋਹਣਾ ਥੜਾ ਬਣਾਇਆ ਹੋਇਆ ਸੀ। ਅਕਸਰ ਬਾਗਾਂ ਦੇ ਵਿੱਚ ਬੈਠਣ ਲਈ ਪੁਰਾਣੇ ਵੇਲਿਆਂ 'ਚ ਸੋਹਣੇ ਥੜੇ ਬਣਾਏ ਜਾਂਦੇ ਸੀ, ਜਿੱਥੇ ਉਹਨਾਂ ਬਾਗਾਂ ਦੇ ਮਾਲਕ ਜਾ ਕੇ ਬੈਠਿਆ ਕਰਦੇ ਸਨ। ਸਥੰਡਲ ਕਹਿੰਦੇ ਨੇ ਥੜੇ ਨੂੰ, ਕਹਿੰਦੇ ਬਾਗ ਵਿੱਚ ਬੜਾ ਸੋਹਣਾ ਇੱਕ ਥੜਾ ਬਣਿਆ ਹੋਇਆ ਹੈ।
ਹੱਥ ਪ੍ਰਬੀਨਨ ਕੇ ਲੱਗ ਬਨੇ,
ਉਹ ਥੜਾ ਵੀ ਬੜੀ ਸੋਹਣੀ ਤਰੀਕੇ ਨਾਲ ਚੰਗੇ ਜਿਹੜੇ ਸਿਆਣੇ ਕਾਰੀਗਰ ਨੇ ਉਹਨਾਂ ਨੇ ਬਣਾਇਆ, ਕਿਉਂਕਿ ਬਾਗ ਨੂੰ ਸ਼ਿੰਗਾਰਿਆ ਹੋਇਆ ਤੇ ਥੜਾ ਵੀ ਫਿਰ ਸ਼ਿੰਗਾਰ ਕੇ ਹੀ ਬਣਾਇਆ। ਬੜਾ ਸੋਹਣਾ ਪਤਾ ਸੀ ਕਿ ਇਸ ਥੜੇ ਤੇ ਆ ਕੇ ਛੇਵੇਂ ਪਾਤਸ਼ਾਹ ਜੀ ਨੇ ਸਜਣਾ, ਮਹਾਰਾਜ ਜੀ ਨੇ ਬੈਠਣਾ। ਇਸ ਕਰਕੇ ਜਿਹੜੇ ਚੰਗੇ ਚੰਗੇ ਕਾਰੀਗਰ ਨੇ ਉਹਨਾਂ ਨੇ ਬੜੇ ਸੋਹਣੇ ਢੰਗ ਨਾਲ ਉਸ ਥੜੇ ਦੀ ਰਚਨਾ ਕੀਤੀ ਹੋਈ ਹੈ।
ਤਿੰਨ ਪਰ ਚੱਲੇ ਜਾਹੇ ਸਭ ਆਗੇ,
ਤੇ ਜਿਹੜਾ ਤੁਰਨ ਦਾ ਰਸਤਾ ਬਾਗ ਦੇ ਵਿੱਚ ਬਣਾਇਆ ਮਾਲੀਆਂ ਨੇ ਉਹ ਵੀ ਬੜਾ ਸੋਹਣਾ ਬਣਾਇਆ ਹੋਇਆ, ਬੜੀਆਂ ਸੋਹਣੀਆਂ ਨੇੜੇ ਤੇੜੇ ਪੱਥਰ ਆਦਿ ਕਲਾ ਕੇ ਬੜੀ ਸੋਹਣੀ ਰਮਣੀਕ ਜਗ੍ਹਾ ਜਿਹੜੀ ਹੈ ਉਸ ਬਾਗ ਦੀ ਬਣਾਈ ਹੋਈ ਹੈ। ਜਿਹੜਾ ਤੁਰਨ ਵਾਲਾ ਰਸਤਾ ਉਹ ਵੀ ਸੁੰਦਰ ਬਣਾਇਆ, ਉਹਦੇ ਤੇ ਸਤਿਗੁਰੂ ਜੀ ਨਾਲ ਨਾਲ ਸੇਵਕ ਉਹ ਤੁਰੇ ਜਾ ਰਹੇ ਹਨ।
ਗਮਨ ਹੈ ਪੀਰ ਲਾਰ ਕੋ ਲਾਗੇ,
ਬਹੁਤ ਵੱਡਾ ਇਕੱਠ ਸਤਿਗੁਰਾਂ ਦੇ ਨਾਲ ਨਾਲ ਬਹੁਤ ਸਾਰੇ ਸਿੱਖ ਲੈਣ ਦੇ ਵਿਚ ਪਿੱਛੇ ਪਿੱਛੇ ਮਹਾਰਾਜ ਜੀ ਦੇ ਨਾਲ ਨਾਲ ਹੀ ਜਾ ਰਹੇ ਨੇ।
ਵੇਖਿਓ ਤਰੋਵਰ ਸੁੰਦਰ ਛਾਇਆ,
ਕਹਿੰਦੇ ਬੜੀ ਸੋਹਣੀ ਸੰਘਣੀ ਛਾਂ ਇੱਕ ਦਰਖਤ ਦੀ ਮਹਾਰਾਜ ਜੀ ਨੇ ਵੇਖੀ।
ਬੈਠਣ ਹੇਤ ਰਿਦਾ ਬਿਸਮਾਇਆ,
ਮਨ ਦੇ ਵਿਚ ਇੱਛਾ ਹੋਈ ਕਿ ਇਸ ਦਰਖਤ ਦੀ ਛਾਂ ਥੱਲੇ ਬੈਠੀਏ। ਰਿਦਾ ਬਿਰਮਾਇਆ, ਮਹਾਰਾਜ ਜੀ ਦੇ ਮਨ ਚ ਇੱਛਾ ਹੋਈ, ਫੁਰਨਾ ਹੋਇਆ, ਉਹਦੇ ਥੱਲੇ ਬੈਠਣ ਨੂੰ ਸੋਹਣਾ ਥੜਾ ਬਣਿਆ ਹੋਇਆ ਸੀ, ਉਸ ਦਰਖਤ ਦੇ ਥੱਲੇ ਸੰਘਣੀ ਛਾਂ ਥੱਲੇ ਬੈਠਣ ਦੀ ਇੱਛਾ ਹੋਈ।
ਹੁਤੀ ਸਗਨ ਬਹੁਤ ਇਸਕੇ ਤਰੇ,
ਉਸ ਦਰਖਤ ਦੀ ਛਾਂ ਬੜੀ ਰਮਣੀਕ ਵੀ ਹੈ ਤੇ ਸੰਘਣੀ ਵੀ ਹੈ। ਸੰਘਣੀ ਛਾਂ ਜਦੋਂ ਦਰਖਤਾਂ ਦੀ ਹੁੰਦੀ ਉਹ ਠੰਡੀ ਹੁੰਦੀ ਹੈ।
ਫਰਸ਼ ਕਰਾਏ ਬੈਠ ਬੋ ਕਰੇ,
ਉੱਥੇ ਮਹਾਰਾਜ ਜੀ ਵਾਸਤੇ ਸੇਵਾਦਾਰਾਂ ਨੇ ਫਰਸ਼ ਵਿਛਾ ਦਿੱਤੇ, ਜਿਹੜੇ ਨਾਲ ਸੰਗੀ ਨੇ ਸਿੱਖ ਨੇ ਉਹਨਾਂ ਦੇ ਬੈਠਣ ਵਾਸਤੇ ਵੀ ਜਿਵੇਂ ਬੈਠਣ ਦਾ ਜਿਹੜਾ ਪ੍ਰਬੰਧ ਹੈ ਫਰਸ਼ ਆਦਿਕ ਵਿਛਾ ਕੇ ਕਰ ਦਿੱਤਾ। ਬਾਗ ਦੇ ਵਿਚ ਹੀ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਦੀਵਾਨ ਸਜਾ ਲਿਆ।
ਅਨਿਕ ਭਾਂਤ ਕੀ ਬਾਤਨ ਕਰਤੇ,
ਉੱਥੇ ਵਿਚਾਰ ਚਰਚਾ ਚੱਲ ਪਈ, ਬ੍ਰਹਮ ਚਰਚਾ ਚੱਲ ਪਈ। ਗੁਰਸਿੱਖ ਪੁੱਛਦੇ, ਮਹਾਰਾਜ ਜੀ ਜਵਾਬ ਦਿੰਦੇ। ਅਧਿਆਤਮਕ ਦੇ ਅਧਿਆਤਮਵਾਦ ਦੇ ਬੇਅੰਤ ਬਚਨ ਮਹਾਰਾਜ ਜੀ ਦੇ ਪਾਸ ਚੱਲ ਰਹੇ ਨੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਿੱਖਾਂ ਨੂੰ ਬਚਨ ਸੁਣਾ ਰਹੇ ਹਨ।
ਤ੍ਰਿਣ ਸਭ ਜੀ ਚਹੁ ਔਰ ਨਿਹਰਤੇ,
ਚਾਰੇ ਪਾਸੇ ਘਾਹ ਹੈ, ਹਰੇ ਹਰੇ ਦਰਖਤ ਨੇ, ਉਹਨਾਂ ਦੇ ਹਰੇ ਕੱਚ ਪੱਤੇ ਦਿਸਦੇ ਨੇ, ਫੁੱਲ ਦਿਸਦੇ ਨੇ, ਫਲ ਦਿਸਦੇ ਨੇ। ਬਹੁਤ ਹੀ ਰਮਣੀਕ ਥਾਂ ਹੈ, ਮਨ ਨੂੰ ਭਾਉਂਦੀ ਹੈ।
ਕਿਤਿਕ ਸਮੈ ਮਹਿ ਉਠ ਕਰ ਚਾਲੇ,
ਕੁਝ ਸਮਾਂ ਬੈਠੇ ਰਹੇ ਮਹਾਰਾਜ ਜੀ, ਬਚਨ ਬਿਲਾਸ ਹੁੰਦੇ ਰਹੇ, ਬ੍ਰਹਮ ਚਰਚਾ ਹੋਈ। ਬਾਬਾ ਭਾਨਾ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖ ਬੈਠੇ ਸਨ, ਸੁਭਾਵਕ ਹੈ ਬਚਨ ਤਾਂ ਫਿਰ ਬ੍ਰਹਮ ਚਰਚਾ ਦੇ ਹੀ ਹੋਣੇ ਸਨ। ਕੁਝ ਸਮਾਂ ਬੈਠਣ ਤੋਂ ਬਾਅਦ ਮਹਾਰਾਜ ਜੀ ਉੱਠੇ ਤੇ ਉੱਠ ਕੇ ਚੱਲ ਪਏ।
ਸ੍ਰੀ ਹਰ ਰਾਏ ਨਿਕਟ ਹੈ ਨਾਲੇ,
ਸਤਵੇਂ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਜੀ ਵੀ ਆਪਣੇ ਦਾਦਾ ਜੀ ਦੇ ਨਾਲ ਨਾਲ ਹਨ।
ਸਨੈ ਸਨੈ ਜਿਮ ਅੱਗੇ ਗਏ,
ਛੇਵੇਂ ਪਾਤਸ਼ਾਹ ਸਹਿਜੇ ਸਹਿਜੇ ਅੱਗੇ ਅੱਗੇ ਜਿਵੇਂ ਪਹਿਲਾਂ ਤੁਰ ਕੇ ਗਏ ਸਨ ਉਸੇ ਤਰ੍ਹਾਂ ਵਾਪਸ ਤੁਰੇ ਆ ਰਹੇ ਨੇ।
ਇਸ ਪ੍ਰਕਾਰ ਹਟ ਆਵਤ ਭਏ,
ਜਿਹੜੇ ਰਸਤਿਓਂ ਲੰਘ ਕੇ ਗਏ ਸੀ ਉਸੇ ਰਸਤਿਓਂ ਮਹਾਰਾਜ ਜੀ ਵਾਪਸ ਪਰਤ ਕੇ ਆ ਰਹੇ ਹਨ।
ਟੂਟਿਓ ਪਰਿਓ ਪੁਸ਼ਪ ਜਿਸ ਥਾਈ,
ਜਿਹੜੀ ਜਗ੍ਹਾ ਤੇ ਉਹ ਫੁੱਲ ਟੁੱਟਾ ਪਿਆ ਸੀ, ਮਹਾਰਾਜ ਸਤਵੇਂ ਪਾਤਸ਼ਾਹ ਦੇ ਚੋਲੇ ਨਾਲ ਅਟਕ ਕੇ ਟੁੱਟਾ ਸੀ, ਜਿੱਥੇ ਉਹ ਫੁੱਲ ਟੁੱਟਾ ਹੋਇਆ ਰਸਤੇ ਚ ਪਿਆ ਹੈ,
ਤਾਹਾਂ ਪਹੁੰਚਤ ਭੇ ਜਗ ਸਾਈ,
ਜਗਤ ਦੇ ਸਾਈ ਜਗਤ ਦੇ ਨਾਥ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਟੁੱਟੇ ਹੋਏ ਫੁੱਲ ਦੇ ਕੋਲ ਆਏ ਹਨ।
ਪ੍ਰਥਮ ਗਏ ਦੇਖਿਓ ਬਿਦ ਭਲੇ,
ਜਦੋਂ ਉੱਥੋਂ ਪਹਿਲਾਂ ਲੰਘ ਕੇ ਗਏ ਸੀ ਮਹਾਰਾਜ, ਉਦੋਂ ਵੇਖ ਕੇ ਗਏ ਸੀ ਫੁੱਲ ਬੜਾ ਸੁੰਦਰ ਹੈ। ਉਦੋਂ ਮਹਾਰਾਜ ਜੀ ਇਹ ਫੁੱਲ ਨੂੰ ਸਲਾਹ ਕੇ ਗਏ ਸਨ, ਕਹਿੰਦੇ ਬੜਾ ਸੁੰਦਰ ਫੁੱਲ ਖਿੜਿਆ, ਬੜੀ ਸੋਹਣੀ ਇਹਦੀ ਅਕਿਰਤੀ ਆ, ਆਕਾਰ ਬੜਾ ਸੁੰਦਰ ਹੈ। ਜਾਣ ਵੇਲੇ ਮਹਾਰਾਜ ਜੀ ਉਸ ਫੁੱਲ ਨੂੰ ਵੇਖ ਕੇ ਔਰ ਉਹਦੀ ਸਲਾਘਾ ਕਰਕੇ ਗਏ ਸਨ।
ਹੁਤੋ ਸਰਾਹਿਓ ਸੁੰਦਰ ਖਿਲੇ,
ਮਹਾਰਾਜ ਜੀ ਨੇ ਸਲਾਹਿਆ ਸੀ ਇਸ ਫੁੱਲ ਨੂੰ, ਬੜਾ ਸੋਹਣਾ ਖਿੜਿਆ ਹੋਇਆ ਫੁੱਲ ਹੈ।
ਜਬ ਹੈ ਬਿਲੋਕਿਓ ਟੂਟੋ ਪਰਿਓ,
ਜਦੋਂ ਵਾਪਸ ਆਏ ਤੇ ਉਹ ਟੁੱਟਿਆ ਹੋਇਆ ਪਿਆ ਵੇਖਿਆ ਮਹਾਰਾਜ ਜੀ ਨੇ। ਸਤਿਗੁਰੂ ਛੇਵੇਂ ਪਾਤਸ਼ਾਹ ਦੀ ਨਿਗਾਹ ਪਈ,
ਸਤਿਗੁਰ ਬਾਕੀ ਉਚਾਰਨ ਕਰਿਓ,
ਤੂੰ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦਾ ਹਿਰਦਾ ਬਹੁਤ ਕੋਮਲ ਤੇ ਦਿਆਲੂ ਹੈ, ਵੇਖ ਕੇ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ।
ਸ਼ਾਖਾ ਲੱਗੇ ਉਹ ਤੋ ਹਮ ਹੇਰਾ,
ਸਤਿਗੁਰੂ ਜੀ ਵੇਖ ਕੇ ਕਹਿਣ ਲੱਗੇ ਵੀ ਜਦੋਂ ਅਸੀਂ ਗਏ ਸੀ ਇਹ ਫੁੱਲ ਟਾਹਣੀ ਨਾਲ ਲੱਗਾ ਹੋਇਆ ਸੀ, ਇਹ ਟਾਹਣੀ ਦੇ ਨਾਲ ਜੁੜਿਆ ਹੋਇਆ ਸੀ।
ਅਬ ਇਹ ਕਿਹੇ ਤੋੜੇ ਉਹ ਛਿੱਤ ਗੇਰਾ,
ਫੁੱਲ ਭਾਈ ਕਿਹਨੇ ਤੋੜਿਆ ਤੇ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ ਹੈ।
ਉਪਮਾ ਮੱਖ ਕੀ ਮੱਖ ਪ੍ਰਸੰਨ ਕੀ ਪਾਵਤ,
ਕਹਿੰਦੇ ਤਾਂ ਬੜਾ ਸੋਹਣਾ ਖਿੜਿਆ ਹੋਇਆ ਸ਼ੋਕ ਵਾਲੇ ਮੁਖ ਦੀ ਸਦਰਸ਼ਤਾ ਦੇ ਸਮ ਨਜ਼ਰ ਆ ਰਿਹਾ।
ਖੀਰੀ ਪਾਂਖੁਰੀ ਹੁਤੋ ਸੁਹਾਵਤ,
ਆ ਹੁਣ ਮੁਰਝਾਇਆ ਪਿਆ। ਪਹਿਲਾਂ ਅਸੀਂ ਜਦੋਂ ਗਏ ਆ, ਇਹਦੀਆਂ ਪੰਖੜੀਆਂ ਬੜੀਆਂ ਸੁੰਦਰ ਖਿੜੀਆਂ ਹੋਈਆਂ ਸੀ, ਆ ਵੇਖੋ ਹੁਣ ਤੋੜ ਤੋੜ ਕੇ ਸੁੱਟ ਦਿੱਤਾ, ਤੇ ਕਿਵੇਂ ਮੁਰਝਾਇਆ ਹੋਇਆ ਪਿਆ।
ਸ਼ਾਖਾ ਸਹਿਤ ਧਰੋਵਰ ਅਵਨੀ,
ਟਾਣੀ ਦੇ ਨਾਲ ਆਪਣੇ ਮੂਲ ਦੇ ਨਾਲ ਇਹ ਫੁੱਲ ਜੁੜਿਆ ਹੋਇਆ ਬੜਾ ਸੋਹਣਾ ਲੱਗ ਰਿਹਾ ਸੀ।
ਨਿਜ ਛਬ ਤੇ ਦਿਖਰਾਵਤ ਰਵਨੀ,
ਆਪਣੀ ਛਬੀ ਵਿਖਾਉਂਦਾ ਸੀ, ਆਪਣੀ ਸੋਭਾ ਵਿਖਾਉਂਦਾ ਸੀ, ਆਪਣਾ ਖਿਡਾਓ ਵਿਖਾਉਂਦਾ ਸੀ, ਆਪਣੀ ਸੁਗੰਧੀ ਦਾ ਵਿਸਥਾਰ ਕਰਦਾ ਸੀ।
ਅਬ ਛਿਨ ਛਿਨ ਪ੍ਰਤ ਇਹ ਕਮਲਾਵਤ,
ਹੁਣ ਇਹ ਟੁੱਟ ਗਿਆ ਟਹਿਣੀ ਨਾਲੋਂ, ਕਿਸੇ ਨੇ ਇਹਨੂੰ ਤੋੜ ਦਿੱਤਾ, ਹੁਣ ਹੌਲੇ ਹੌਲੇ ਕਰਕੇ ਇਹਨੇ ਮੁਰਝਾ ਜਾਣਾ। ਇਹਦਾ ਇਹ ਖੇੜਾ ਨੀ ਰਹਿਣਾ, ਇਹਦੀ ਇਹ ਸੁਗੰਧੀ ਨੀ ਰਹਿਣੀ, ਇਹਦੀ ਇਹ ਸੁੰਦਰਤਾ ਨੀ ਰਹਿਣੀ। ਮਹਾਰਾਜ ਛੇਵੇਂ ਪਾਤਸ਼ਾਹ ਵੇਖੋ, ਮਹਾਨ ਯੋਧੇ ਵੀ ਨੇ ਰਣ ਭੂਮੀ ਚ, ਤੇ ਮਹਾਨ ਅਵਤਾਰ ਵੀ ਨੇ, ਪਰ ਇੱਥੇ ਨਾਲ ਨਾਲ ਜੋ ਇਨਸਾਨੀ ਦਿਲਾਂ ਦੇ ਅੰਦਰ ਡੂੰਘੇ ਭਾਵ ਕੋਮਲਤਾ ਦੇ ਹੁੰਦੇ ਨੇ, ਉਹ ਵੀ ਸਤਿਗੁਰਾਂ ਦੇ ਹਿਰਦੇ ਚੋਂ ਨਿਕਲ ਰਹੇ ਨੇ, ਫੁਰ ਰਹੇ ਨੇ। ਯੋਧੇ ਵੀ ਨੇ ਰਣ ਭੂਮੀ ਚ, ਦਸਾਂ ਦਸਾਂ ਦੀਆਂ ਹਿੱਕਾਂ ਨੂੰ ਵਿੰਨ ਜਾਂਦੇ ਤੀਰ ਸਤਿਗੁਰਾਂ ਦੇ। ਇੱਥੇ ਇੱਕ ਫੁੱਲ ਟੁੱਟਿਆ ਤੇ ਮਨ ਦੇ ਵਿੱਚ ਬੜਾ ਵੈਰਾਗ ਆਇਆ ਵੀ ਕਿਉਂ ਟੁੱਟਿਆ, ਇਹਨੂੰ ਕਿਉਂ ਤੋੜਿਆ। ਖਾਲਸਾ ਜੀ, ਇਹ ਸਤਿਗੁਰਾਂ ਦੀ ਦਿਆਲਤਾ ਹੈ। ਐਸਾ ਨਹੀਂ ਕਿ ਰਣ ਭੂਮੀ ਚ ਗੁਰਦੇਵ ਦੀ ਦਇਆ ਨਹੀਂ ਵਰਤਦੀ, ਉੱਥੇ ਵੀ ਜਿਹਨੂੰ ਤੀਰ ਮਾਰਦੇ ਦਇਆ ਕਰਕੇ ਮੁਕਤੀ ਕਰਦੇ ਨੇ। ਜ਼ੁਲਮ ਦੇ ਖਿਲਾਫ ਵੈਰੀਆਂ ਦੇ ਨਾਲ ਘਮਾਸਾਨ ਕਰਨਾ ਉਹ ਵੀ ਧਰਮ ਹੈ, ਪਰ ਦਇਆ ਕਰਨੀ, ਦਇਆ ਦਾ ਭਾਵ ਤੇ ਕੋਮਲਤਾ ਦਾ ਭਾਵ ਹਿਰਦੇ ਚ ਰੱਖਣਾ ਉਹ ਵੀ ਧਰਮ ਹੈ। ਰਣ ਭੂਮੀ ਵਿੱਚ ਜੰਗ ਦੇ ਮੈਦਾਨ ਚ ਖਲੋ ਕੇ ਲੜਨਾ ਉਹ ਸੂਰਮੇ ਦਾ ਧਰਮ ਹੈ, ਔਰ ਇੱਕ ਧਰਮੀ ਮਨੁੱਖ ਦੇ ਹਿਰਦੇ ਚ ਦਇਆ ਦਾ ਭਾਵ ਹੋਵੇ ਉਹ ਧਰਮੀ ਦਾ ਧਰਮ ਹੈ। ਦੋਵੇਂ ਪੱਖ ਚਾਹੀਦੇ ਨੇ। ਇੱਕ ਪੁੱਤਰ ਪਿਤਾ ਤੇ ਮਾਤਾ ਦੀ ਉਪੇਖਿਆ ਵਿੱਚ ਪੁੱਤਰ ਦਾ ਧਰਮ ਪਾਲਦਾ ਹੈ, ਇਸਤਰੀ ਦਾ ਪਤੀ ਹੋਣ ਤੇ ਉਹਦੇ ਪਤੀ ਹੋਣ ਦਾ ਧਰਮ ਪਾਲਦਾ ਹੈ, ਹੁੰਦਾ ਤਾਂ ਇੱਕੋ ਹੀ ਹੈ। ਭੈਣ ਦਾ ਭਾਈ ਹੋਣ ਤੇ ਭਰਾ ਹੋਣ ਦਾ ਧਰਮ ਪਾਲਦਾ ਹੈ, ਔਰ ਆਪਣੇ ਬੱਚਿਆਂ ਦਾ ਪਿਤਾ ਹੋਣ ਤੇ ਪਿਤਾ ਹੋਣ ਦਾ ਧਰਮ ਪਾਲਦਾ ਹੈ। ਤੋ ਇਨਸਾਨੀ ਖੇਡ ਦੇ ਵਿੱਚ ਜਿੱਥੇ ਦਇਆ ਦਾ ਭਾਵ ਹੈ ਉੱਥੇ ਦਇਆ ਦੇ ਧਰਮ ਦੀ ਪਾਲਣਾ ਕਰਨੀ ਧਰਮੀ ਮਨੁੱਖ ਦੀ ਨਿਸ਼ਾਨੀ ਹੈ। ਤੋ ਗੁਰਦੇਵ ਦਾ ਹਿਰਦਾ ਬਹੁਤ ਦਿਆਲੂ, ਬਹੁਤ ਹੀ ਕੋਮਲ। ਜਦੋਂ ਪੈਂਦੇ ਖਾਂ ਮਰਿਆ ਸੀ, ਮਹਾਰਾਜ ਜੀ ਦੇ ਸਨਮੁਖ ਪਿਆ, ਉਦੋਂ ਮੇਰੇ ਸਾਹਿਬ ਦੇ ਨੇਤਰ ਸਜਲ ਹੋ ਗਏ ਸਨ। ਉਸ ਦਿਨ ਤੋਂ ਸੋਚਿਆ ਸੀ ਸ਼ਸਤਰ ਤਿਆਗ ਦੇਈਏ। ਉਹ ਦਇਆ ਦਾ ਭਾਵ ਸਤਿਗੁਰਾਂ ਦੇ ਹਿਰਦੇ ਵਿੱਚ ਸਿਖਰ ਤੇ ਹੈ। ਅੱਜ ਇੱਕ ਫੁੱਲ ਟੁੱਟਣ ਤੇ ਵੀ ਮਨ ਚ ਦਇਆ ਆਈ ਹੈ, ਕਹਿੰਦੇ ਕਿੰਨਾ ਸੋਹਣਾ ਖਿੜਿਆ ਹੋਇਆ ਸੀ, ਕਿੰਨੀ ਸੁੰਦਰਤਾ ਸੀ, ਕਿੰਨੀ ਮਹਿਕ ਬਖੇਰਦਾ ਸੀ, ਆ ਹੁਣ ਵੇਖੋ ਕਿਵੇਂ ਹੌਲੇ ਹੌਲੇ ਕਰਕੇ ਨੇ ਮੁਰਝਾ ਜਾਣਾ, ਇਹਦਾ ਖੇੜਾ ਖਤਮ ਹੋ ਜਾਣਾ, ਇਹਦੀ ਖੁਸ਼ਬੂ ਸਮਾਪਤ ਹੋ ਜਾਣੀ ਹੈ।
ਸ਼ੋਕ ਸਹਿਤ ਮੁਖ ਸਮਤਾ ਪਾਵਤ,
ਮਹਾਰਾਜ ਜੀ ਕਹਿੰਦੇ ਹੁਣ ਇਹਨੇ ਸ਼ੋਕ ਸਹਿਤ ਫੁੱਲ ਨੇ ਮਾਯੂਸ ਹੋ ਜਾਣਾ, ਤੇ ਜਿਵੇਂ ਫੁੱਲ ਦਾ ਮੁਖ ਮੁਰਝਾਇਆ ਨਾ, ਫੁੱਲ ਦਾ ਮੁਖ ਮੁਰਝਾਇਆ ਵੇਖ ਕੇ ਸਾਹਿਬ ਦਾ ਮੁਖ ਵੀ ਮੁਰਝਾ ਗਿਆ ਹੈ। ਹਾਂਜੀ,
ਕਾਰਜ ਕਹਾਂ ਸਰਿਓ ਇਸ ਤੋਰੇ,
ਮਹਾਰਾਜ ਜੀ ਕਹਿੰਦੇ ਭਾਈ ਇਹਨੂੰ ਤੋੜ ਕੇ ਕੀ ਕੰਮ ਸਵਰ ਗਿਆ, ਇਹ ਨਾ ਤੋੜ ਦੇ, ਤੇ ਇਹਨੂੰ ਤੋੜ ਕੇ ਕਿਹੜਾ ਕੰਮ ਸਵਰ ਗਿਆ, ਇਹ ਕਿਉਂ ਤੋੜਿਆ।
ਧਰਨੀ ਪਰਿਓ ਭਈ ਦੁੱਤ ਹੋਰੇ,
ਵੇਖੋ ਜ਼ਮੀਨ ਤੇ ਡੱਗਾ ਪਿਆ, ਹੁਣ ਕੋਈ ਚੰਗਾ ਲੱਗਦਾ, ਪਹਿਲਾਂ ਟਹਿਣੀ ਨਾਲ ਲੱਗਾ ਕਿੰਨਾ ਸੋਹਣਾ ਲੱਗਦਾ ਸੀ। ਛੇਵੇਂ ਪਾਤਸ਼ਾਹ ਕਿੰਨਾ ਚਿਰ ਹੀ ਬਚਨ ਕਰਦੇ ਰਹੇ, ਕਹਿੰਦੇ ਵੇਖੋ ਟਾਣੀ ਨਾਲ ਲੱਗਾ ਕਿੰਨਾ ਸੋਹਣਾ ਲੱਗਦਾ ਸੀ ਜਦੋਂ ਅਸੀਂ ਜਾਂਦਿਆਂ ਵੇਖਿਆ, ਹੁਣ ਜ਼ਮੀਨ ਤੇ ਪਿਆ ਕੋਈ ਸੋਹਣਾ ਲੱਗਦਾ, ਆ ਕਿਵੇਂ ਮੁਰਝਾਇਆ ਹੋਇਆ ਪਿਆ।
ਇਮ ਸਤਿਗੁਰ ਕਹਿ ਬਹੁਤ ਇਸ ਬੇਰੇ,
ਮਹਾਰਾਜ ਜੀ ਬੜੇ ਡੂੰਘੇ ਭਾਵ ਦੇ ਵਿੱਚ ਇਹ ਬਚਨ ਕਹਿ ਰਹੇ ਹਨ।
ਪੂਜਨ ਹੇਤ ਨਰਨ ਮੁਖ ਹੇਰੇ,
ਆਲੇ ਦੁਆਲੇ ਜਿਹੜੇ ਸੇਵਾਦਾਰ ਖੜੇ ਉਹਨਾਂ ਨੂੰ ਪੁੱਛਣ ਵਾਸਤੇ ਮਹਾਰਾਜ ਜੀ ਵੇਖ ਕੇ ਉਹਨਾਂ ਨੂੰ ਪੁੱਛਦੇ, ਦੱਸੋ ਭਾਈ ਕਿਉਂ ਤੋੜਿਆ, ਕਿਹਨੇ ਤੋੜਿਆ, ਇਹਨੂੰ ਤੋੜ ਕੇ ਕੀ ਸਵਰਿਆ।
ਉਤੇ ਸੰਗ ਸੋ ਕਿਨ ਹੋਣਾ ਜਾਣਾ,
ਮਹਾਰਾਜ ਛੇਵੇਂ ਪਾਤਸ਼ਾਹ ਦੇ ਸੰਗੀ ਸੀ, ਹੁਣ ਉਹਨਾਂ ਨੂੰ ਤਾਂ ਨਹੀਂ ਸੀ ਪਤਾ ਲੱਗਣਾ, ਕਿਉਂਕਿ ਉਹ ਤਾਂ ਨਾਲ ਅੱਗੇ ਚਲੇ ਗਏ ਸੀ। ਉਹਨਾਂ ਨੂੰ ਕਿਸੇ ਨੂੰ ਇਸ ਗੱਲ ਬਾਰੇ ਨਹੀਂ ਸੀ ਪਤਾ।
ਟੂਟਣ ਕਾਰਨ ਨਹੀਂ ਬਖਾਨਾ,
ਕਿਵੇਂ ਦੱਸਦੇ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਸੀ। ਜਿਹੜੇ ਛੇਵੇਂ ਪਾਤਸ਼ਾਹ ਦੇ ਨਾਲ ਸਿੱਖ ਸਨ ਉਹਨਾਂ ਨੇ ਨਾ ਵੇਖਿਆ ਸੀ ਟੁੱਟਦਾ ਹੋਇਆ, ਨਾ ਹੀ ਉਹ ਦੱਸ ਸਕਦੇ ਸਨ।
ਜਬ ਸਭ ਹਿਨ ਮੁਖ ਤੂਸ਼ਣ ਠਾਨੇ,
ਜਦੋਂ ਸਾਰੇ ਚੁੱਪ ਚਾਪ ਖਲੋਤੇ ਰੇ, ਕੋਈ ਨੀ ਬੋਲਿਆ।
ਸ੍ਰੀ ਹਰ ਰਾਏ ਦਾਸ ਤਿੰਨ ਜਾਣੇ,
ਜਿਹੜੇ ਗੁਰੂ ਹਰ ਰਾਏ ਸਾਹਿਬ ਦੇ ਸੇਵਾਦਾਰ ਸੀ ਉਹ ਪਿੱਛੇ ਉਹ ਅੱਗੇ ਆਏ, ਉਹਨਾਂ ਨੂੰ ਹੁਣ ਪਤਾ ਸੀ ਕਿਉਂਕਿ ਉਹ ਸੱਤਵੇਂ ਪਾਤਸ਼ਾਹ ਦੇ ਪਿੱਛੇ ਪਿੱਛੇ ਹੀ ਜਾ ਰਹੇ ਸੀ। ਜਦੋਂ ਉਹਨਾਂ ਨੇ ਵੇਖਿਆ ਮਹਾਰਾਜ ਜੀ ਦੇ ਚੋਲੇ ਨਾਲ ਅਟਕੇ ਫੁੱਲ ਟੁੱਟਾ, ਸੱਤਵੇਂ ਪਾਤਸ਼ਾਹ ਨੂੰ ਵੀ ਇਹਦੇ ਬਾਰੇ ਨਹੀਂ ਸੀ ਪਤਾ। ਉਹ ਅੱਗੇ ਲੰਘੇ, ਸੇਵਾਦਾਰਾਂ ਨੂੰ ਪਿੱਛੇ ਜ਼ਰੂਰ ਪਤਾ ਸੀ, ਉਹਨਾਂ ਨੇ ਵੇਖ ਲਿਆ ਸੀ। ਜਿਹੜੇ ਸੇਵਾਦਾਰ ਸੀ ਸੱਤਵੇਂ ਪਾਤਸ਼ਾਹ ਦੇ, ਜਿਹਨਾਂ ਵੇਖਿਆ ਸੀ ਫੁੱਲ ਟੁੱਟਦਾ,
ਹੱਥ ਜੋੜ ਸਭ ਹੇਤ ਸੁਣਾਏ,
ਉਹਨਾਂ ਨੇ ਹੱਥ ਜੋੜ ਕੇ ਸਾਰਾ ਕਾਰਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਦੱਸਿਆ।
ਸ੍ਰੀ ਹਰ ਰਾਏ ਚਲਤ ਉਤਲਾਏ,
ਕਹਿਣ ਲੱਗੇ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਬੜੀ ਕਾਹਲੀ ਕਾਹਲੀ ਤੁਹਾਡੇ ਨਾਲ ਰਲਣ ਵਾਸਤੇ, ਵੀ ਤੁਸੀਂ ਅੱਗੇ ਲੰਘ ਗਏ ਸੀ, ਤੁਹਾਡੇ ਨਾਲ ਮਿਲਣ ਵਾਸਤੇ ਕਾਹਲੇ ਕਾਹਲੇ ਤੁਰੇ ਜਾ ਰਹੇ ਸਨ।
ਤੀਰਗ ਜਾਮਾ ਅਟਕੋ ਆਸੋ,
ਮਹਾਰਾਜ ਜੀ ਦਾ ਵੱਡਾ ਚੋਲਾ ਹੈ, ਵੱਡਾ ਜਾਮਾ ਹੈ, ਉਹਦੇ ਵਿੱਚ ਫੁੱਲ ਅਟਕ ਗਿਆ ਸੀ।
ਪਰਿਓ ਟੂਟ ਧਰ ਤੂਰਨ ਤਾਸੋ,
ਮਹਾਰਾਜ ਜੀ ਜਦੋਂ ਅੱਗੇ ਗਏ ਤੇ ਚੋਲੇ ਨਾਲ ਅਟਕ ਕੇ ਮਹਾਰਾਜ ਜੀ ਇਹ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ।
ਸੁਣ ਸ਼੍ਰੀ ਮੁਖ ਤੇ ਸੁਮਤ ਬਤਾਵੇ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਿਆ ਤੇ ਸੁਣ ਕੇ ਮਹਾਰਾਜ ਜੀ ਗੁਰੂ ਹਰ ਰਾਏ ਸਾਹਿਬ ਨੂੰ ਸੁਮਤ ਦਿੰਦੇ, ਕਹਿਣ ਲੱਗੇ
ਜੋ ਦੀਰਗ ਜਾਮਾ ਗਰ ਪਾਵੇ,
ਪਾਤਸ਼ਾਹ ਕਹਿੰਦੇ ਬੇਟਾ ਸ਼੍ਰੀ ਹਰ ਰਾਏ ਜੀ ਜੇ ਵੱਡਾ ਚੋਲਾ ਤਨ ਤੇ ਧਾਰਨ ਕਰੀਏ,
ਕਿਉਂ ਨਾ ਸੰਕੋਚ ਸੰਭਾਰ ਚਲੰਤੇ,
ਫਿਰ ਜੇ ਵੱਡਾ ਚੋਲਾ ਪਾਇਆ ਤੇ ਉਹਨੂੰ ਸੰਭਾਲ ਕੇ ਕਿਉਂ ਨੀ ਤੁਰਦੇ। ਜੇ ਵੱਡਾ ਚੋਲਾ ਪਾਈਏ ਤੇ ਉਹਨੂੰ ਸੰਭਾਲ ਕੇ ਤੁਰਨਾ ਚਾਹੀਦਾ। ਬੜਾ ਡੂੰਘਾ ਵਚਨ ਸੀ ਕਿ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ, ਬਹੁਤ ਸੰਭਲ ਕੇ ਚੱਲਣਾ ਪੈਂਦਾ। ਵੱਡੀ ਜ਼ਿੰਮੇਵਾਰੀ, ਜਿੰਨੀ ਕਿਸੇ ਦੀ ਜ਼ਿੰਮੇਵਾਰੀ ਵੱਡੀ ਹੋਵੇਗੀ ਉਹਨੂੰ ਓਨਾ ਹੀ ਸੰਭਲ ਕੇ ਚੱਲਣਾ ਪਏਗਾ। ਐਸਾ ਨਹੀਂ ਹੁੰਦਾ ਵੀ ਜ਼ਿੰਮੇਵਾਰੀ ਦਾ ਭਾਰ ਚੁੱਕਣਾ ਕੋਈ ਸੌਖਾ ਹੁੰਦਾ। ਮਹਾਰਾਜ ਜੀ ਕਹਿੰਦੇ ਜੇ ਚੋਲਾ ਵੱਡਾ ਪਹਿਨੀਏ ਤੇ ਫਿਰ ਇਹਨੂੰ ਸਾਂਭ ਕੇ ਕਿਉਂ ਨੀ ਤੁਰਦੇ।
ਜਿਹੇ ਪਸਰਤ ਗਨ ਬਿਘਨ ਪਰੰਤੇ,
ਜਿਹੜੇ ਚੋਲੇ ਦੇ ਪਸਰਦਿਆਂ ਖਿਲਰਦਿਆਂ ਇੰਨੇ ਬਿਘਨ ਪੈਂਦੇ ਨੇ, ਫੁੱਲ ਟੁੱਟਦੇ ਨੇ, ਉਹਨੂੰ ਸੰਭਾਲ ਕੇ ਕਿਉਂ ਨੀ ਤੁਰਦੇ।
ਸੁਣੀ ਪਿਤਾਮੇ ਕੀ ਇਮ ਬਾਣੀ,
ਜਦੋਂ ਦਾਦਾ ਜੀ ਦੇ ਇਹ ਬਚਨ ਗੁਰੂ ਹਰ ਰਾਏ ਸਾਹਿਬ ਜੀ ਸੱਤਵੇਂ ਪਾਤਸ਼ਾਹ ਜੀ ਨੇ ਸੁਣੇ,
ਸ਼੍ਰੀ ਹਰ ਰਾਏ ਬੰਦਨਾ ਠਾਨੀ,
ਹੱਥ ਜੋੜੇ ਬੜੇ ਅਦਬ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਵੰਦਨਾ ਕੀਤੀ,
ਤੁਰਤ ਸੰਕੋਚਿਓ ਜਾਮਾ ਗਰਕੋ,
ਆਖਿਆ ਮਹਾਰਾਜ ਖਿਮਾ ਕਰਿਓ, ਉਸੇ ਵੇਲੇ ਆਪਣਾ ਚੋਲਾ ਇਕੱਠਾ ਕਰਕੇ ਆਪਣੇ ਖੱਬੇ ਹੱਥ ਦੇ ਵਿੱਚ ਪਕੜ ਲਿਆ। 100 ਪੱਲਿਆਂ ਵਾਲਾ ਚੋਲਾ ਸੀ ਮਹਾਰਾਜ ਜੀ ਦਾ, ਉਹ ਇਕੱਠਾ ਕਰਕੇ ਉਸੇ ਵਕਤ ਹੀ ਸੱਤਵੇਂ ਪਾਤਸ਼ਾਹ ਜੀ ਨੇ ਆਪਣੇ ਖੱਬੇ ਹੱਥ ਦੇ ਵਿੱਚ ਪਕੜ ਲਿਆ।
ਕਰਿਓ ਸੰਵਾਰਨ ਪਾਏ ਸੋ ਕਰ ਕੋ,
ਔਰ ਆਪਣੇ ਹੱਥ ਦੇ ਨਾਲ ਉਹ ਇਕੱਠਾ ਕਰਕੇ ਨਾ, ਦੋਹਾਂ ਹੱਥਾਂ ਨਾਲ ਪਹਿਲਾਂ ਇਕੱਠਾ ਕੀਤਾ ਫਿਰ ਖੱਬੇ ਹੱਥ ਚ ਪਕੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲਣ ਨੂੰ ਤਿਆਰ ਹੋ ਗਏ।
ਤਬ ਤੇ ਮਾਨਿਓ ਬਚਨ ਭਲੇ ਹੈ,
ਉਸ ਦਿਨ ਤੋਂ ਬਾਅਦ ਸਰੀਰ ਦੇ ਅੰਤਲੇ ਸਵਾਸ ਤਾਈ ਸੱਤਵੇਂ ਪਾਤਸ਼ਾਹ ਜੀ ਨੇ ਇਸ ਬਚਨ ਦੀ ਪਾਲਣਾ ਕੀਤੀ। ਤਕਰੀਬਨ 10 ਕੁ ਬਰਸ ਦੀ ਆਯੂ ਹੋਵੇਗੀ ਜਦੋਂ ਮਹਾਰਾਜ ਜੀ ਛੇਵੇਂ ਪਾਤਸ਼ਾਹ ਨੇ ਬਚਨ ਕੀਤੇ, ਤੇ 33 ਸਾਲ ਦੀ ਉਮਰ ਵਿੱਚ ਮਹਾਰਾਜ ਜੀ ਨੇ ਸਰੀਰ ਤਿਆਗਿਆ ਗੁਰੂ ਹਰ ਰਾਏ ਸਾਹਿਬ ਨੇ, ਯਾਨੀ ਕਿ 23 ਸਾਲ ਫਿਰ ਉਹ ਬਚਨ ਪਾਲਿਆ। ਇਹ ਹੈ ਗੁਰਸਿੱਖ ਦੀ ਖੇਡ, ਜੋ ਗੁਰੂ ਬਚਨ ਕਰਦੇ ਸਿੱਖ ਨੇ ਤਾ ਜ਼ਿੰਦਗੀ ਜਦੋਂ ਤੱਕ ਇਸ ਤਨ ਚ ਘੱਟ ਚ ਸਵਾਸ ਚੱਲਦੇ ਨੇ ਗੁਰੂ ਦੇ ਉਸ ਬਚਨ ਦੀ ਪਾਲਣਾ ਕਰਨੀ। ਇਸ ਸਾਖੀ ਤੋਂ ਇਹ ਉਪਦੇਸ਼ ਮਿਲ ਰਿਹਾ, ਇਹ ਸਾਖੀ ਸਾਨੂੰ ਇਹ ਉਪਦੇਸ਼ ਦੇ ਰਹੀ ਹੈ। ਇਹ ਕੰਨ ਰਸ ਨਹੀਂ ਹੈ ਕਿ ਝੱਟ ਦੀ ਝੱਟ ਅਸੀਂ ਸੁਣ ਲਿਆ, ਸਿਰ ਹਿਲਾਇਆ, ਰਸ ਲੈ ਲਿਆ ਤੇ ਗੱਲ ਹੋਈ ਤੇ ਖਤਮ। ਇਹਦੇ ਵਿੱਚੋਂ ਸਿਧਾਂਤ ਮਿਲ ਰਿਹਾ, ਜੋ ਗੁਰੂ ਨੇ ਬਚਨ ਕਰ ਦਿੱਤਾ ਸਿੱਖ ਨੇ ਤਾ ਜ਼ਿੰਦਗੀ, ਉਸ ਬਚਨ ਦੀ ਪਾਲਣਾ ਕਰਨੀ, ਉਹਦੇ ਤੋਂ ਕੁਤਾਹੀ ਨਹੀਂ ਕਰਨੀ, ਪਿੱਛੇ ਨਹੀਂ ਹਟਣਾ। ਗੁਰਦੇਵ ਨੇ ਸਾਨੂੰ ਨਿਤਨੇਮ ਕਰਨ ਦਾ ਹੁਕਮ ਕੀਤਾ, ਗੁਰਦੇਵ ਨੇ ਸਾਨੂੰ ਅੰਮ੍ਰਿਤ ਵੇਲੇ ਉੱਠਣ ਦਾ ਹੁਕਮ ਕੀਤਾ, ਗੁਰਦੇਵ ਨੇ ਸਾਨੂੰ ਸਤਸੰਗਤ ਕਰਨ ਦਾ ਹੁਕਮ ਕੀਤਾ, ਗੁਰਦੇਵ ਨੇ ਸਾਨੂੰ ਸੇਵਾ ਕਰਨ ਦਾ ਹੁਕਮ ਕੀਤਾ, ਸਿਮਰਨ ਕਰਨ ਦਾ ਹੁਕਮ ਕੀਤਾ। ਵੇਖੀਏ ਤਾਂ ਸਹੀ ਵੀ ਇੰਨੇ ਹੁਕਮਾਂ ਚੋਂ ਕੋਈ ਇੱਕ ਵੀ ਅਸੀਂ ਆਪਣਾ ਬਿਨਾਂ ਨਾਗਾ ਪਾਲਦੇ ਹਾਂ? ਇੱਕ ਵੀ ਹੁਕਮ ਮਹਾਰਾਜ ਜੀ ਦੇ ਇੰਨੇ ਬੇਅੰਤ ਹੁਕਮ ਨੇ ਸਾਡੇ ਲਈ, ਉਹਨਾਂ ਵਿੱਚੋਂ ਜੇ ਕਿਤੇ ਇੱਕ ਹੁਕਮ ਦੀ ਵੀ ਪਾਲਣਾ ਕਰ ਲਈਏ ਨਾ, ਤਾਂ ਜ਼ਿੰਦਗੀ ਵੀ ਮੇਰੇ ਸਾਹਿਬ ਦਾ ਹੁਕਮ ਹੈ, ਮੈਂ ਇਹ ਪਾਲਣਾ। ਖਾਲਸਾ ਜੀ 101% ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ, ਉਹ ਸਿੱਖ ਦਾ ਪਾਰ ਉਤਾਰਾ ਹੋਵੇਗਾ ਹੀ ਹੋਵੇਗਾ, ਉਹਦੀ ਕਲਿਆਣ ਹੋਵੇਗੀ ਹੋਵੇਗੀ। ਪਰ ਵੇਖੀਏ ਤਾਂ ਸਹੀ ਆਪਣੇ ਜੀਵਨ 'ਚ ਝਾਤ ਮਾਰ ਕੇ ਕਿ ਕੋਈ ਇੱਕ ਇਹੋ ਜਿਹਾ ਬਚਨ ਜਿਹੜਾ ਗੁਰਦੇਵ ਨੇ ਸਾਡੇ ਲਈ ਕੀਤਾ ਤੇ ਅਸੀਂ ਉਹਨੂੰ ਬਿਨਾਂ ਨਾਗਾ ਨਿਤਨੇਮ ਦੇ ਨਾਲ ਪਾਲ ਰਹੇ ਹੋਈਏ, ਉਹ ਆਪਣੇ ਅੰਦਰ ਵਿਸ਼ਲੇਸ਼ਣ ਕਰਨਾ। ਇਹਨੂੰ ਕਹਿੰਦੇ ਨੇ ਸਵੈ ਅਧਿਆਇ ਕਰਨਾ, ਸਵੈ ਪੜਚੋਲ ਕਰਨਾ, ਵੇਖਣਾ ਕਿੱਥੇ ਖੜੇ ਹਾਂ ਅਸੀਂ, ਗੱਲਾਂ ਅਸੀਂ ਗੁਰਸਿੱਖੀ ਦੀਆਂ ਕਰਦੇ ਹਾਂ, ਖੜੇ ਕਿੱਥੇ ਹਾਂ। ਸਤਵੇਂ ਪਾਤਸ਼ਾਹ ਨੇ ਉਸੇ ਦਿਨ ਤੋਂ ਫਿਰ ਇਹ ਬਚਨ ਦੀ ਪਾਲਣਾ ਕੀਤੀ ਤੇ ਸਾਰੀ ਜ਼ਿੰਦਗੀ ਇਸ ਬਚਨ ਨੂੰ ਪਾਲਿਆ।
ਜਬ ਲੋ ਜੀਏ ਨਾ ਛੋਰ ਚੱਲੇ ਹੈ,
ਜਦੋਂ ਤੱਕ ਸਰੀਰ ਵਿੱਚ ਰਹੇ ਸਤਵੇਂ ਪਾਤਸ਼ਾਹ ਕਦੇ ਚੋਲਾ ਛੱਡ ਕੇ ਨਹੀਂ ਤੁਰੇ। ਇਹ ਨਹੀਂ ਵੀ ਵੱਡਾ ਚੋਲਾ ਪਹਿਨਣਾ ਛੱਡ ਦਿੱਤਾ, ਉਹ ਪਾਇਆ, ਬਚਨ ਸੀ ਵੀ ਸਾਹਿਬ, ਇਹ ਨਹੀਂ ਸੀ ਕਿਹਾ ਗੁਰੂ ਸਾਹਿਬ ਨੇ ਵੱਡਾ ਚੋਲਾ ਛੱਡ ਦਿਓ ਪਾਉਣਾ, ਉਹਨਾਂ ਕਿਹਾ ਸੀ ਜੇ ਵੱਡਾ ਚੋਲਾ ਪਾਈਏ ਸਾਂਭ ਕੇ ਤੁਰੀ ਦਾ। ਇਸ ਕਰਕੇ ਸਾਂਭਣ ਵਾਲਾ ਜਿਹੜਾ ਬਚਨ ਸੀ, ਜਦੋਂ ਵੀ ਮਹਾਰਾਜ ਜੀ ਆਸਣ ਤੋਂ ਉੱਠ ਕੇ ਤੁਰਦੇ ਚੋਲਾ ਇਕੱਠਾ ਕਰਕੇ ਹੱਥ 'ਚ ਫੜ ਲੈਂਦੇ, ਖੱਬੇ ਹੱਥ 'ਚ ਪਕੜ ਲੈਣਾ ਤੇ ਚੱਲ ਪੈਣਾ। ਇਹ ਨਿਯਮ, ਇਹ ਨੇਮ ਗੁਰੂ ਬਚਨਾਂ ਦੇ ਪਾਲਣ ਦਾ ਮਹਾਰਾਜ ਸਤਵੇਂ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਨਿਭਾਇਆ।
ਛਤ ਪਾਲਣ ਕੋ ਜਾਮਾ ਪਾਵੇ,
ਸੋ ਪਾਲਿਆਂ ਵਾਲਾ, ਸੋ ਕਲੀਆਂ ਵਾਲਾ ਚੋਲਾ ਮਹਾਰਾਜ ਸਤਵੇਂ ਪਾਤਸ਼ਾਹ ਜੀ ਪਹਿਨਿਆ ਕਰਦੇ ਸਨ।
ਚੱਲਣ ਸਮੇਂ ਕਰਤੇ ਸੁੱਕ ਚਾਵੇ,
ਜਦੋਂ ਤੁਰਦੇ ਸੀ ਆਪਣੇ ਹੱਥ ਨਾਲ ਪਕੜ ਕੇ ਇਕੱਠਿਆਂ ਕਰਕੇ ਚੱਲ ਪੈਂਦੇ ਸਨ। ਜਦੋਂ ਵੀ ਤੁਰਨਾ, ਜਦੋਂ ਵੀ ਚੱਲਣਾ ਪੈਦਲ, ਉਹ ਇਕੱਠਾ ਕਰਕੇ ਪਕੜ ਲੈਣਾ ਹੱਥ ਵਿੱਚ।
ਸਿੱਖ ਪਿਤਾਮੇ ਕੀ ਨਾ ਬਿਸਾਰੀ,
ਆਪਣੇ ਦਾਦਾ ਜੀ ਦੀ ਇਸ ਸਿੱਖਿਆ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਨਹੀਂ ਵਿਸਾਰਿਆ। ਇਹਨੂੰ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਦੇ ਬਚਨ ਨੂੰ ਹਿਰਦੇ ਚ ਵਸਾ ਲਿਆ, ਅੱਠੇ ਪੈ ਉਹਦਾ ਤਿਆਗ ਹੀ ਨਹੀਂ ਕੀਤਾ, ਕਦੇ ਸਿਮਰਤੀ ਵਿੱਚ ਉਹਨੂੰ ਭੁੱਲਣ ਹੀ ਨਹੀਂ ਦਿੱਤਾ। ਕਦੇ ਤਾਂ ਇਹੋ ਜਿਹਾ ਸਮਾਂ ਆਮ ਕਰਕੇ ਅਸੀਂ ਵੀ ਭੁੱਲ ਜਾਂਦੇ ਹਾਂ ਨਾ, ਪਰ ਮੇਰੇ ਪਾਤਸ਼ਾਹ ਨੇ ਕਦੇ ਭੁਲਾਇਆ ਹੀ ਨਹੀਂ। ਜਦੋਂ ਉੱਠ ਕੇ ਤੁਰਨਾ, ਉਦੋਂ ਛੇਵੇਂ ਪਾਤਸ਼ਾਹ ਨੂੰ ਯਾਦ ਕਰਕੇ ਨਾਲ ਹੀ ਚੋਲਾ ਇਕੱਠਾ ਕਰਕੇ ਪਕੜ ਲੈਣਾ। ਹਾਂਜੀ,
ਸ਼੍ਰੀ ਹਰਿ ਰਾਏ ਪ੍ਰਤੱਗਿਆ ਤਹਾਰੀ,
ਸਾਰੇ ਜੀਵਨ ਦੀ ਪ੍ਰਤੱਗਿਆ ਕਰ ਲਈ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਨੇ ਵੀ, ਜਿੰਨਾ ਚਿਰ ਜੀਵਾਂਗੇ ਸਰੀਰ ਚ ਰਵਾਂਗੇ ਉਹਨਾਂ ਚਿਰ ਇਹ ਚੋਲਾ ਇਕੱਠਾ ਕਰਕੇ ਹੀ ਤੁਰਾਂਗੇ। ਇਹ ਪ੍ਰਤੱਗਿਆ, ਇਹ ਪ੍ਰਣ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਕਰ ਲਿਆ।
ਜਿਮ ਸ਼੍ਰੀ ਨਾਨਕ ਸੇਵਤ ਰਹੇ,
ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਨੇ ਕੀਤੀ।
ਘਰ ਅੰਗਦ ਬੜ ਰੋਜ ਦੁੱਖ ਸਹੇ,
ਔਰ ਮਹਾਰਾਜ ਜੀ ਦੀ ਸੇਵਾ ਕਰਕੇ, ਕਹਿੰਦੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਨਾ ਗੁਰੂ ਨਾਨਕ ਸਾਹਿਬ ਨੇ, ਤਾਂ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਫੁਰਨਾ ਕੀਤਾ ਵੀ ਏਡੇ ਵੱਡੇ ਸਾਹਿਬ ਮੇਰੇ ਪੈਰਾਂ ਤੇ ਮੱਥਾ ਟੇਕਦੇ, ਅੰਗੂਠੇ ਦੇ ਉੱਤੇ ਰੁੱਝ ਸੀ, ਉਹਦੇ ਚੋਂ ਪੀਕ ਨਿਕਲਦੀ ਸਾਰੀ ਜ਼ਿੰਦਗੀ ਅੰਗੂਠੇ ਦਾ ਉਹ ਦਰਦ ਮਹਾਰਾਜ ਜੀ ਨੇ ਠੀਕ ਨਹੀਂ ਹੋਣ ਦਿੱਤਾ ਗੁਰੂ ਅੰਗਦ ਸਾਹਿਬ ਨੇ। ਇਹ ਪ੍ਰੇਮ ਦੀ ਖੇਡ ਸੀ। ਹਾਂਜੀ,
ਸਰਬ ਰੀਤ ਕਰ ਸਮਰੱਥ ਭਏ,
ਹਾਲਾਂਕਿ ਸਰਬ ਰੀਤ ਕਰਕੇ ਸਮਰੱਥ ਸਨ, ਜੋ ਚਾਹੇ ਮਰਜ਼ੀ ਕਰ ਸਕਦੇ ਸੀ।
ਰੁਜ ਤਨ ਕੋ ਨਾ ਮਿਟਾਵਨ ਕੀਏ,
ਪਰ ਉਹ ਪੀੜਾ ਆਪਣੇ ਤਨ ਦੀ ਨਹੀਂ ਦੂਰ ਕੀਤੀ, ਨਹੀਂ ਨਿਵਾਰੀ।
ਤਿਮ ਸ਼੍ਰੀ ਅਮਰਦਾਸ ਤਿਨ ਆਗੇ,
ਫਿਰ ਗੁਰੂ ਅਮਰਦਾਸ ਸਾਹਿਬ ਦੀ ਖੇਡ ਆਉਂਦੀ ਕਥਾ ਵਿੱਚ, ਮਹਾਰਾਜ ਤੀਸਰੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੀ ਅਵਸਥਾ ਬਾਰੇ ਬਚਨ ਆਉਂਦੇ, ਹਾਂਜੀ
ਦੁਸ਼ਕ੍ਰਿਤ ਸੇਵਾ ਮਹਿਨਿਤ ਲਾਗੇ
ਬੜੀ ਕਰੜੀ ਘਾਲਣਾ ਗੁਰੂ ਅਮਰਦਾਸ ਸਾਹਿਬ ਜੀ ਨੇ ਘਾਲੀ ਹੈ ਮਹਾਰਾਜ ਗੁਰੂ ਅੰਗਦ ਸਾਹਿਬ ਦੀ 12 ਸਾਲ 72 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਆਏ ਗੁਰੂ ਅਮਰਦਾਸ ਸਾਹਿਬ 72 ਵਰਿਆਂ ਦੀ ਉਮਰ ਵਿੱਚ ਹਾਜ਼ਰ ਹੋਏ 12 ਸਾਲ 84 ਸਾਲ ਦੀ ਉਮਰ ਤਾਈਂ ਸੇਵਾ ਕੀਤੀ ਗਾਗਰ ਢੋਣੀ ਜਲ ਢੋਣ ਦੀ ਸੇਵਾ ਗੁਰੂ ਕੇ ਲੰਗਰਾਂ ਦੀ ਸੇਵਾ ਗੁਰੂ ਅੰਗਦ ਸਾਹਿਬ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣ ਦੀ ਸੇਵਾ ਇਹ ਗੁਰੂ ਅਮਰਦਾਸ ਸਾਹਿਬ ਜੀ ਕਰਦੇ ਸੀ ਬੜੀ ਕਰੜੀ ਘਾਲਣਾ ਸਤਿਗੁਰੂ ਜੀ ਨੇ ਘਾਲੀ ਹੈ
ਏਕ ਸਮੈ ਗਹਿ ਤਿਨ ਕੀ ਬਾਹੂ
ਇੱਕ ਵਾਰ ਨਾ ਜਦੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਰੋਜ਼ ਆਉਂਦੇ ਗੋਇੰਦਵਾਲ ਸਾਹਿਬ ਤੋਂ ਗੁਰੂ ਅੰਗਦ ਦੇਵ ਸਾਹਿਬ ਦੇ ਦਰਸ਼ਨਾਂ ਨੂੰ ਤੇ ਜਦੋਂ ਵਾਪਸ ਜਾਂਦੇ ਨਾ ਪੈਦਲ ਤੇ ਪੁੱਠੇ ਪੈਰੀ ਜਾਂਦੇ ਸੀ ਗੁਰੂ ਨਗਰੀ ਵੱਲ ਮੇਰੀ ਪਿੱਠ ਨਾ ਆਵੇ ਤੇ ਵਾਪਸ ਪਿਛਲੇ ਪੈਰੀ ਤੁਰੇ ਜਾਣ ਤੇ ਰਸਤੇ ਵਿੱਚ ਇੱਕ ਮੁਰਦੇ ਦੀ ਹੱਡੀ ਉਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨੂੰ ਛੂਹੀ ਤੇ ਉਹ ਮੁਰਦਾ ਮੁਕਤ ਹੋ ਕੇ ਵੈਕੁੰਠ ਚਲਾ ਗਿਆ ਗੁਰੂ ਅੰਗਦ ਸਾਹਿਬ ਨੂੰ ਪਤਾ ਲੱਗਾ ਮਹਾਰਾਜ ਜੀ ਕਹਿੰਦੇ ਪੁਰਖਾ ਹੁਣ ਤੁਸੀਂ ਨਹੀਂ ਆਉਣਾ ਤੁਸੀਂ ਉੱਥੇ ਹੀ ਰਹਿਣਾ ਅਸੀਂ ਆਪ ਆਵਾਂਗੇ ਤੁਹਾਨੂੰ ਦਰਸ਼ਨ ਦੇਣ ਹੁਣ ਹੁਕਮ ਮੰਨਣਾ ਸੀ ਸਿੱਖ ਦਾ ਧਰਮ ਹੈ ਪਰ ਮਨ ਬੜਾ ਬੇਬਲ ਬੜੀ ਖਿੱਚ ਪਾਈ ਗੁਰੂ ਅੰਗਦ ਸਾਹਿਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਦਰਸ਼ਨ ਦੇਣ ਲਈ ਗੋਇੰਦਵਾਲ ਸਾਹਿਬ ਉਹ ਗੁਰੂ ਅਮਰਦਾਸ ਸਾਹਿਬ ਜੀ ਪਤਾ ਲੱਗਾ ਵੀ ਗੁਰਦੇਵ ਆ ਰਹੇ ਨੇ ਤੇ ਬਾਹਰੋਂ ਬਾਹਰ ਹੀ ਅੱਗੇ ਆ ਗਏ ਲੈਣ ਤੇ ਗੁਰੂ ਅੰਗਦ ਸਾਹਿਬ ਜੀ ਨੇ ਨਾ ਬਾਂਹ ਫੜੀ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਤੇ ਬਾਂਹ ਫੜ ਕੇ ਦੇ ਟਹਿਲਦੇ ਤੁਰਦੇ ਜਾ ਰਹੇ ਨੇ ਹਾਂਜੀ
ਸ਼੍ਰੀ ਅੰਗਦ ਗਮਨੇ ਮਗ ਮਾਹੂ
ਰਸਤੇ ਵਿੱਚ ਤੁਰੇ ਜਾ ਰਹੇ ਨੇ ਗੁਰੂ ਅਮਰਦਾਸ ਸਾਹਿਬ ਦੀ ਇੱਕ ਬਾਂਹ ਫੜੀ ਹੋਈ ਗੁਰੂ ਅੰਗਦ ਸਾਹਿਬ ਨੇ ਹੱਥ ਚ ਆਪਣੇ ਹੱਥ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਬਾਂਹ ਪਕੜੀ ਹੋਈ ਹੈ
ਸਹਿਜ ਸੁਭਾਇਕ ਬਾਕ ਕਹੰਤੇ
ਜਿਵੇਂ ਗੱਲਾਂ ਕਰਦੇ ਗੁਰੂ ਅੰਗਦ ਸਾਹਿਬ ਤੋਂ ਨਾ ਗੁਰੂ ਅਮਰਦਾਸ ਸਾਹਿਬ ਪਿੱਛੇ ਪਿੱਛੇ ਰਹਿੰਦੇ ਬਾਂਹ ਭਾਵੇਂ ਫੜੀ ਹੋਈ ਬਰਾਬਰ ਨਹੀਂ ਤੁਰਦੇ ਤੇ ਪਿੱਛੇ ਪਿੱਛੇ ਰਹਿੰਦੇ ਮਹਾਰਾਜ ਜੀ ਦਾ ਅਦਬ ਕਰਨ ਲਈ ਸਤਿਗੁਰਾਂ ਦਾ ਸਤਿਕਾਰ ਕਰਨ ਲਈ ਤੂੰ ਪਿੱਛੇ ਪਿੱਛੇ ਨਾਲ ਨਾਲ ਜਾ ਰਹੇ ਤੇ ਗੱਲਾਂ ਬਾਤਾਂ ਕਰਦੇ ਜਾ ਰਹੇ ਨੇ
ਆਪਣ ਬਰੋਬਰ ਲੀਏ ਚਲੰਤੇ
ਤੇ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਥੋੜਾ ਜਿਹਾ ਅੱਗੇ ਨੂੰ ਖਿੱਚਦੇ ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ ਵੀ ਨਾਲ ਤੁਰੋ ਸਾਡੇ ਬਰਾਬਰ ਤੁਰੋ ਏਦਾਂ ਬਰਾਬਰ ਲੈ ਕੇ ਜਾ ਰਹੇ ਨੇ
ਤੂਤੀ ਬਾਂਹ ਲਟਕਤੇ ਅਰ ਹਾਲਤ
ਇੱਕ ਬਾਂਹ ਜਿਹੜੀ ਸੀ ਮਹਾਰਾਜ ਜੀ ਦੀ ਉਹ ਲਟਕ ਰਹੀ ਸੀ ਉਹ ਤੋਂ ਹਿੱਲਦੀ ਸੀ ਏਦਾਂ ਜਿਵੇਂ ਤੁਰਦਿਆਂ ਸੁਭਾਵਕ ਹੈ ਬਾਂਹ ਦਾ ਸੁਭਾਅ ਹੈ ਜਦੋਂ ਆਪਾਂ ਤੁਰਦਿਆਂ ਬਾਹਾਂ ਤੁਰਦਿਆਂ ਹਿੱਲਦੀਆਂ ਨੇ ਇੱਕ ਬਾਂਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਤੁਰਦਿਆਂ ਹਿੱਲ ਰਹੀ ਸੀ
ਜਬ ਮਗ ਵਿਖੇ ਚਰਨ ਕੋ ਡਾਲਤ
ਜਦੋਂ ਰਸਤੇ ਚ ਚਰਨ ਪੁੱਟ ਕੇ ਰੱਖਦੇ ਤੇ ਨਾਲ ਨਾਲ ਉਹ ਬਾਂਹ ਹਿੱਲਦੀ ਹੈ
ਇੱਕ ਬਾਰ ਭੁਜ ਅਧਿਕ ਹਿਲਾਈ
ਇੱਕ ਵਾਰੀ ਕਿਤੇ ਉਹ ਬਾਂਹ ਬੇਸੁਭਾਵਕ ਹੀ ਇਕਦਮ ਅੱਗੇ ਨੂੰ ਨਿਕਲ ਹਿੱਲ
ਗੁਰ ਅੰਗਦ ਤੇ ਭੀ ਅਗਵਾਈ
ਗੁਰੂ ਅੰਗਦ ਸਾਹਿਬ ਤੋਂ ਅੱਗੇ ਨਿਕਲ ਗਈ ਉਹ ਬਾਂਹ ਵੇਖ ਕੇ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਵੇਖਿਆ
ਦੇਖਤ ਦਹਿਲਿਓ ਹਿਰਦਾ ਕਨਹਿਰਾ
ਇਕਦਮ ਹਿਰਦਾ ਦਹਿਲ ਗਿਆ ਵੀ ਸਤਿਗੁਰਾਂ ਤੋਂ ਮੇਰੀ ਬਾਂਹ ਅੱਗੇ ਲੰਘ ਗਈ ਵੇਖੋ ਭਾਵਨਾ ਇਹ ਅੰਗ ਅੰਗ ਚ ਭਗਤੀ ਹੈ ਗੁਰਸਿੱਖਾਂ ਦੇ ਸੁਚੇਤ ਹੋ ਕੇ ਇਹ ਭਗਤੀ ਹੈ ਇਹ ਕੋਈ ਪਖੰਡ ਨਹੀਂ ਹੈ ਇਹ ਕੋਈ ਵਿਖਾਵਾ ਨਹੀਂ ਹੈ ਗੁਰਸਿੱਖ ਦੇ ਅੰਗ ਅੰਗ ਵਿੱਚ ਆਪਣੇ ਗੁਰੂ ਦੀ ਭਗਤੀ ਦਾ ਭਾਵ ਹੈ ਕਹਿੰਦੇ ਇਕਦਮ ਜਦੋਂ ਬਾਂਹ ਅੱਗੇ ਗਈ ਹਿਰਦਾ ਹੀ ਦਹਿਲ ਗਿਆ ਇਕਦਮ ਹੁਣ ਵੀ ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਦੇ ਗੁਰਸਿੱਖ ਗੁਰੂ ਸਾਹਿਬ ਜੀ ਦਾ ਅੰਗ ਕਿਤੇ ਜ਼ੋਰ ਨਾਲ ਪਰਤਿਆ ਜਾਏ ਇਕਦਮ ਹਿਰਦਾ ਮਨ ਦੇ ਵਿੱਚ ਇਕਦਮ ਦਹਿਲ ਜਾਂਦਾ ਵੀ ਸਤਿਗੁਰੂ ਜੀ ਦਾ ਅੰਗ ਇਕਦਮ ਹਵਾ ਨਾਲ ਉੱਡ ਵੀ ਜਾਏ ਨਾ ਇਕਦਮ ਹਿਰਦਾ ਦਹਿਲ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਇਹ ਪ੍ਰੇਮ ਭਾਵ ਹੈ ਗੁਰਸਿੱਖਾਂ ਦਾ ਇਹ ਅਦਬ ਹੈ ਗੁਰੂ ਸਾਹਿਬ ਦਾ ਸਤਿਕਾਰ ਹੈ ਇਹ ਕੋਈ ਵਿਖਾਵਾ ਨਹੀਂ ਇਹ ਕੋਈ ਬ੍ਰਾਹਮਣਵਾਦ ਨਹੀਂ ਹੈ ਇਹ ਅਦਬ ਹੈ ਸਤਿਕਾਰ ਹੈ ਕਹਿੰਦੇ ਇੱਕਦਮ ਹਿਰਦਾ ਦਹਿਲ ਗਿਆ ਵੀ ਮੇਰੀ ਬਾਂਹ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਤੋਂ ਅੱਗੇ ਲੰਘ ਗਈ
ਭਈ ਅਵੱਗਿਆ ਇਹੋ ਕਰ ਮੋਰਾ
ਮੇਰੇ ਇਸ ਹੱਥ ਕੋਲੋਂ ਗੁਰਦੇਵ ਦੀ ਅਵੱਗਿਆ ਹੋਈ ਮਹਾਰਾਜ ਜੀ ਤੋਂ ਅੱਗੇ ਲੰਘ ਗਈ ਇੱਥੋਂ ਤੱਕ ਹੈ ਖੇਡ ਗੁਰਸਿੱਖੀ ਦੀ ਬਰੀਕ ਸੂਖਮ ਤੋਂ ਸੂਖਮ ਸੂਖਮ ਤੋਂ ਸੂਖਮ ਵੀ ਸਤਿਗੁਰਾਂ ਤੋਂ ਕਿਵੇਂ ਅੱਗੇ ਲੰਘ ਗਈ ਮੇਰੀ ਇਹ ਬਾਂਹ ਇਹਨੇ ਬੜਾ ਵੱਡਾ ਨਿਰਾਦਰ ਕੀਤਾ ਗੁਰਦੇਵ ਤੋਂ ਅੱਗੇ ਜਾਣ ਦਾ ਇਹਨੇ ਯਤਨ ਕੀਤਾ ਹਾਂਜੀ
ਗੁਰ ਆਗੇ ਆਗੇ ਹੋਇਓ ਬਡਹਾਲਾ।
ਇਹ ਬਾਂਹ ਨੇ ਹੱਲ ਕੇ ਗੁਰੂ ਸਾਹਿਬ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤੇ ਗਈ ਹੈ।
ਉਚਿਤ ਪਿਛਾਰੀ ਰਹਿਬੇ ਵਾਲਾ,
ਇਹਨੂੰ ਚਾਹੀਦਾ ਸੀ ਪਿੱਛੇ ਰਹਿਣਾ। ਮਹਾਰਾਜ ਜੀ ਤੋਂ ਅੱਗੇ ਨਹੀਂ ਸੀ ਜਾਣਾ ਚਾਹੀਦਾ, ਇਸ ਬਾਂਹ ਨੂੰ ਇਹਨੂੰ ਪਿੱਛੇ ਰਹਿਣਾ ਚਾਹੀਦਾ ਸੀ।
ਅਬ ਇਸ ਕੋ ਤਿਆਗਨ ਬਨ ਆਵੇ,
ਮਨ ਚ ਫੁਰਨਾ ਹੋਇਆ ਵੀ ਹੁਣ ਮੈਂ ਇਸ ਬਾਂਹ ਨੂੰ ਤਿਆਗ ਦਿਆਂ। ਹਾਂਜੀ,
ਛੇਦਨ ਕਰ ਗੇਰਨ ਹੀ ਭਾਵੇ।
ਕਿਵੇਂ ਤਿਆਗਾਂ? ਇਹਨੂੰ ਵੱਢ ਕੇ ਸੁੱਟਣਾ ਹੀ ਚੰਗਾ। ਕੀ ਕਰਨੀ ਇਹੋ ਜੀ ਬਾਂਹ ਜਿਹੜੀ ਮੇਰੇ ਗੁਰੂ ਦੀ ਬੇਅਦਬੀ ਕਰੇ, ਮੇਰੇ ਗੁਰੂ ਦਾ ਨਿਰਾਦਰ ਕਰੇ? ਕੀ ਲੈਣਾ ਇਹੋ ਜੀ ਬਾਂਹ ਤੋਂ? ਮਨ ਚ ਵੇਖੋ ਇੰਨਾ ਹੀ ਘਿਰਣਾ ਆਈ ਉਸ ਬਾਂਹ ਪ੍ਰਤੀ, ਕਹਿੰਦੇ ਨੂੰ ਵੱਢ ਕੇ ਸੁੱਟ ਦਿਆਂ।
ਸ਼੍ਰੀ ਅੰਗਦ ਦਿਸ਼ ਬਹਰ ਵਿਚਾਰੇ,
ਫਿਰ ਮਨ ਚ ਸੋਚਿਆ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਬਾਬਤ, ਦੂਸਰੇ ਪਾਤਸ਼ਾਹ ਜੀ ਦੇ ਬਾਬਤ ਮਨ ਚ ਵਿਚਾਰ ਕੀਤੇ।
ਉਗਰ ਕਰਮ ਪਿਖ ਕੋਪ ਨਾ ਤਹਾਰੇ,
ਜੇ ਮੈਂ ਇਹ ਉਗਰ ਕਰਮ ਕੀਤਾ, ਕਿਉਂਕਿ ਬੜਾ ਭਿਆਨਕ ਕਰਮ ਸੀ ਬਾਂਹ ਨੂੰ ਵੱਢਣਾ, ਕਿਹੜਾ ਕੋਈ ਸੌਖਾ ਕੰਮ, ਉਗਰ ਕਰਮ ਸੀ ਨਾ। ਕਹਿੰਦੇ ਜੇ ਮੈਂ ਇਹ ਉਗਰ ਕਰਮ ਕੀਤਾ, ਬਾਂਹ ਵੱਢੀ, ਵੱਢ ਕੇ ਸੁੱਟ ਦਿੱਤੀ, ਤੇ ਮੇਰੇ ਸਾਹਿਬ ਮੇਰੇ ਤੇ ਨਾਰਾਜ਼ ਨਾ ਹੋਣ, ਮੇਰੇ ਤੇ ਗੁੱਸਾ ਨਾ ਹੋਣ ਕਿ ਤੂੰ ਐਸਾ ਕਿਉਂ ਕੀਤਾ।
ਯਾਂ ਤੇ ਨਹਿ ਛੇਦਨ ਸਭ ਰੀਤੇ,
ਫਿਰ ਸੋਚਿਆ ਵੀ ਇਹਨੂੰ ਕੱਟਣਾ ਠੀਕ ਨਹੀਂ, ਦੂਜਾ ਫਿਰ ਸੋਭਾ ਕਰਨਗੇ। ਕਹਿੰਦੇ ਇਸ ਨੂੰ ਕੱਟਣਾ, ਇਸ ਨੂੰ ਵੱਢਣਾ ਯੋਗ ਨਹੀਂ।
ਤਿਆਗਨ ਕਰੋ ਬਾਹੇ ਨਿਜ ਜੀਤੇ,
ਕਹਿੰਦੇ ਹੁਣ ਜਿਉਂਦਿਆਂ ਜੀ ਜਿੰਨਾ ਚਿਰ ਇਸ ਸਰੀਰ ਵਿੱਚ ਰਹਿਣਾ, ਇਸ ਬਾਂਹ ਤੋਂ ਕੰਮ ਹੀ ਨਹੀਂ ਲੈਣਾ, ਇਹਨੂੰ ਤਿਆਗ ਦੇਣਾ। ਇਹ ਸਮਝਣਾ ਵੀ ਮੇਰੇ ਸਰੀਰ ਦਾ ਇਹ ਹਿੱਸਾ ਹੀ ਕੋਈ ਨਹੀਂ, ਮੇਰੇ ਤਨ ਦਾ ਇਹ ਹਿੱਸਾ ਹੀ ਕੋਈ ਨਹੀਂ, ਇਸ ਬਾਂਹ ਨੂੰ ਅੱਜ ਤੋਂ ਬਾਅਦ ਤਿਆਗ ਦੇਣਾ ਹੈ।
ਤਾਂ ਜੋ ਆਪਣ ਪੋ ਇਸ ਤੇ ਅਬੈ,
ਇਹਦੇ ਤੋਂ ਆਪਣਾ ਆਪਾ ਭਾਵ ਤਜ ਦੇਣਾ। ਹੁਣ ਇਹਨੂੰ ਕਦੇ ਆਪਣੀ ਸਮਝਣਾ ਹੀ ਨਹੀਂ ਵੀ ਇਹ ਮੇਰੀ ਬਾਂਹ ਹੈ, ਇਹਦੇ ਤੇ ਮੈਂ ਮੇਰੀ ਲਾਉਣੀ ਨਹੀਂ। ਉਹ ਮੇਰੀ ਬਾਂਹ ਹੋ ਹੀ ਨਹੀਂ ਸਕਦੀ ਜੋ ਮੇਰੇ ਗੁਰੂ ਦੀ ਬੇਅਦਬੀ ਕਰੇ, ਉਹ ਮੇਰਾ ਹੋ ਹੀ ਨਹੀਂ ਸਕਦਾ। ਹਾਂਜੀ,
ਕਾਰਨ ਕਰੋ ਇਸੀ ਤੇ ਕਵੈ,
ਇਹਦੇ ਤੋਂ ਕਦੇ ਆਪਣੇ ਲਈ ਕੋਈ ਕੰਮ ਨਹੀਂ ਕਰਨਾ, ਇਹਦੇ ਨਾਲ ਆਪਣੇ ਵਾਸਤੇ ਕੋਈ ਕਾਰ ਨਹੀਂ ਕਰਨੀ।
ਨਹਿ ਅਬ ਪੋਖਣ ਕਬ ਹੂੰ ਕਰੋ,
ਔਰ ਨਾ ਹੀ ਇਹਦਾ ਧਿਆਨ ਰੱਖਣਾ, ਨਾ ਹੀ ਇਹਦੀ ਪਾਲਣਾ ਕਰਨੀ ਹੈ।
ਬਨੈ ਸੁਕਾਵਨ ਇਮ ਪਰ ਹਰੋ,
ਇਹਦਾ ਤਿਆਗ ਕਰਦਿਆਂ ਤਾਂ ਜੋ ਇਹ ਨਾਲ ਲੱਗੀ ਲੱਗੀ ਸੁੱਕ ਜਾਏ, ਸੜ ਜਾਏ, ਪਰ ਮੈਂ ਇਹਦੇ ਤੋਂ ਕੰਮ ਨਹੀਂ ਲੈਣਾ। ਇਹਨੂੰ ਸੁਕਾਣਾ ਭਲਾ, ਇਹਨੂੰ ਸਾੜ ਦੇਣਾ ਭਲਾ।
ਅਸ ਵਿਚਾਰ ਕਰ ਛਾਤੀ ਲਾਏ,
ਇਹ ਵਿਚਾਰ ਕਰਕੇ ਮਹਾਰਾਜ ਜੀ ਨੇ ਉਹ ਬਾਂਹ ਆਪਣੀ ਛਾਤੀ ਨਾਲ ਖੱਬੀ ਬਾਂਹ ਗੁਰਦੇਵ ਨੇ ਆਪਣੀ ਛਾਤੀ ਨਾਲ ਲਾ ਲਈ।
ਇਸ ਦਿਨ ਰਾਖੀ ਤਹਾਂ ਟਿਕਾਏ,
ਰਾਤ ਦਿਨ ਬਾਂਹ ਛਾਤੀ ਨਾਲ ਹੀ ਟਿਕਾ ਛੱਡੀ। ਹੁਣ ਜਦੋਂ ਇੱਕੋ ਜਗ੍ਹਾ ਤੇ ਰਹੇਗੀ, ਸੁਭਾਵਕ ਹੈ ਖੂਨ ਦਾ ਉਹਦੇ ਚ ਸਰਕਲ ਰੁਕੇਗਾ, ਉਹ ਸਹਿਜੇ ਸਹਿਜੇ ਕਰਕੇ ਕੰਮ ਕਰਨਾ ਹੀ ਬੰਦ ਕਰ ਗਈ, ਸੁੱਕ ਗਈ ਉਹ ਬਾਂਹ, ਕਾਲੀ ਹੋ ਗਈ।
ਬਿਨ ਹਾਲੇ ਇੱਕ ਥਲ ਜਬ ਰਹੀ,
ਕਿਉਂਕਿ ਬਿਨਾਂ ਹਿੱਲਿਆਂ ਜੇ ਉਹ ਬਾਂਹ ਇੱਕੋ ਜਗ੍ਹਾ ਤੇ ਛਾਤੀ ਨਾਲ ਹੀ ਟਿਕੀ ਰਹੀ।
ਸ਼ੁਸ਼ਕ ਪਈ ਪੁਨ ਪੋਖੀ ਨਹੀਂ,
ਸੁੱਕ ਗਈ। ਮਹਾਰਾਜ ਜੀ ਨੇ ਮੁੜ ਕੇ ਉਹਦੀ ਪਾਲਣਾ ਨਹੀਂ ਕੀਤੀ। ਜਿਨ 22 ਸਾਲ ਗੁਰਤਾ ਗੱਦੀ ਤੇ ਰਹੇ ਗੁਰੂ ਅਮਰਦਾਸ ਸਾਹਿਬ, 22 ਸਾਲ ਉਸ ਬਾਂਹ ਨਾਲ ਕੰਮ ਨਹੀਂ ਲਿਆ ਸਤਿਗੁਰਾਂ ਨੇ। ਹਾਂਜੀ,
ਇਤਿਆਦਿਕ ਪ੍ਰਣ ਗੁਰ ਘਰ ਕੇਰੇ,
ਇਹ ਗੁਰੂ ਘਰ ਦੇ ਇਤਿਆਦਿਕ ਕਈ ਪ੍ਰਣ ਨੇ, ਸਤਿਗੁਰੂ ਜੀ ਦੇ ਕੀਤੇ ਪ੍ਰਣ। ਗੁਰੂ ਹਰਿਰਾਏ ਸਾਹਿਬ ਨੇ ਪ੍ਰਣ ਕੀਤਾ ਸੀ ਵੀ ਅਸੀਂ ਨਹੀਂ ਜਾਣਾ, ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪ੍ਰਣ ਕੀਤਾ ਸੀ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ, ਪਾਲੇ। ਇਹ ਗੁਰੂ ਘਰ ਦੇ ਪ੍ਰਣ ਹਨ। ਹਾਂਜੀ,
ਨਹੀਂ ਨੇਮ ਕਰ ਗਿਰੇ ਪਿਛੇਰੇ,
ਜਿਹੜਾ ਇੱਕ ਵੇਰੀ ਨੇਮ ਕਰ ਲਿਆ, ਪ੍ਰਣ ਕਰ ਲਿਆ, ਮੁੜ ਕੇ ਫਿਰ ਪਿੱਛੇ ਨਹੀਂ ਡਿੱਗੇ, ਉਸ ਪ੍ਰਣ ਤੋਂ ਪਿੱਛੇ ਨਹੀਂ ਹਟੇ। ਜਿਹੜਾ ਪ੍ਰਣ ਕਰ ਲਿਆ, ਉਸ ਪ੍ਰਣ ਨੂੰ ਫਿਰ ਅੰਤ ਤੱਕ ਨਿਭਾਇਆ।
ਤਿਮ ਹੀ ਪ੍ਰਣ ਧਾਰਿਓ ਹਰ ਰਾਏ,
ਜਿਵੇਂ ਗੁਰੂ ਅੰਗਦ ਸਾਹਿਬ ਨੇ ਪ੍ਰਣ ਕੀਤਾ, ਗੁਰੂ ਅਮਰਦਾਸ ਸਾਹਿਬ ਨੇ ਪ੍ਰਣ ਕੀਤਾ, ਕਹਿੰਦੇ ਬਿਨ ਬਿਨ ਉਸੇ ਤਰ੍ਹਾਂ ਸਤਵੇਂ ਪਾਤਸ਼ਾਹ ਨੇ ਪ੍ਰਣ ਕਰ ਲਿਆ ਕਿ ਜਿੰਨਾ ਚਿਰ ਇਸ ਸਰੀਰ ਜੀਵਤ ਰਹਾਂਗੇ, ਇਹ ਚੋਲਾ ਇਕੱਠਾ ਕਰਕੇ ਇੱਕ ਹੱਥ ਚ ਪਕੜ ਕੇ ਤੁਰਾਂਗੇ। ਹਾਲਾਂਕਿ ਜੇ ਕੋਈ ਆਖੇ ਵੀ ਕਿੱਡੀ ਕੁ ਗੱਲ ਹੈ ਚੋਲਾ ਇਕੱਠਾ ਕਰਕੇ ਤੁਰਨ ਦੀ, ਇਹਦੇ ਨਾਲ ਕੀ ਸਬਰ ਜਾਣਾ, ਫੁੱਲ ਤਾਂ ਇੱਕ ਦਿਨ ਹੀ ਟੁੱਟਿਆ, ਰੋਜ਼ ਥੋੜੀ ਟੁੱਟਣੇ ਸੀ ਅੜ ਅੜ ਕੇ। ਪਰ ਗੱਲ ਇੱਥੇ ਗੁਰੂ ਬਚਨ ਕਮਾਣ ਦੀ ਸੀ, ਖੇਡ ਇਹ ਸੀ ਜੋ ਗੁਰਦੇਵ ਨੇ ਬਚਨ ਕਰ ਦਿੱਤਾ ਉਹਨੂੰ ਪਾਲਣਾ, ਜੋ ਸਾਹਿਬ ਨੇ ਕਹਿ ਦਿੱਤਾ ਉਹਦੇ ਤੇ ਅਡਿੱਗ ਹੋ ਕੇ ਸਾਰੀ ਜ਼ਿੰਦਗੀ ਉਸ ਬਚਨ ਦੀ ਪਾਲਣ ਕਰਨ ਦਾ ਪ੍ਰਣ ਕਰ ਲੈਣਾ, ਉਹ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ ਨਿਭਾਇਆ। ਹਾਂਜੀ,
ਸਿੱਖ ਪਿਤਾਮੇ ਤੇ ਜਬ ਪਾਏ,
ਜਦੋਂ ਆਪਣੇ ਦਾਦਾ ਜੀ ਕੋਲੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਇਹ ਸਿੱਖਿਆ ਸੁਣੀ,
ਛਤ ਪਾਲਣ ਹੀ ਪਹਿਰਹ ਜਾਮਾ,
ਇਹ ਨਹੀਂ ਕਿ 100 ਪੱਲਿਆਂ ਵਾਲਾ ਚੋਲਾ ਪਹਿਨਣਾ ਛੱਡ ਦਿੱਤਾ, ਉਹ ਉਦਾਂ ਹੀ ਪਾਉਂਦੇ ਰਹੇ। 100 ਕਲੀਆਂ ਵਾਲਾ ਹੀ ਚੋਲਾ ਮਹਾਰਾਜ ਜੀ ਬੜਿਆ ਵਿਸਥਾਰ ਵਾਲਾ ਚੋਲਾ ਸਤਵੇਂ ਪਾਤਸ਼ਾਹ ਪਹਿਨਦੇ ਰਹੇ।
ਸੂਖਮ ਬਸਤਰ ਸਜ ਹੈ ਅਭਿਰਾਮਾ,
ਬੜੇ ਸੂਖਮ ਧਾਗੇ ਦੇ ਬਣੇ ਬੜੇ ਸੋਹਣੇ ਬਸਤਰ, ਬੜੇ ਸੁੰਦਰ ਕੱਪੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਰੀਰ ਤੇ ਧਾਰਦੇ ਹਨ।
ਚੱਲ ਬੇ ਸਮੈ ਨਾ ਕਰਤੇ ਛੋਰੈ,
ਪਰ ਜਦੋਂ ਤੁਰਦੇ ਨੇ ਤੁਰਨ ਵੇਲੇ ਜਿੰਨਾ ਚਿਰ ਵੀ ਤੁਰ ਕੇ ਜਾਣਾ, ਜੇ ਘੰਟਾ ਤੁਰਨਾ 2 ਘੰਟੇ ਤੁਰਨਾ, ਉਦੋਂ ਚੋਲਾ ਇਕੱਠਾ ਕਰਕੇ ਆਪਣੇ ਹੱਥ ਚ ਪਕੜ ਕੇ ਹੀ ਤੁਰਨਾ। ਇਹ ਸਤਵੇਂ ਪਾਤਸ਼ਾਹ ਜੀ ਨੇ ਪ੍ਰਣ ਪਾਲਿਆ,
ਕਰ ਧਰ ਸੁਖ ਚਾਵਤ ਚਹੁ ਔਰੈ,
ਔਰ ਆਪਣੇ ਹੱਥ ਵਿੱਚ ਚਾਰੇ ਪਾਸਿਓ ਇਕੱਠਾ ਕਰਕੇ ਨਾ ਚੋਲਾ, ਉਹ ਖਿਲਰਨ ਨਹੀਂ ਦਿੰਦੇ, ਚੌ ਪਾਸਿਓ ਇਕੱਠਾ ਕਰਕੇ ਪਕੜ ਲੈਂਦੇ ਨੇ।
ਇਮ ਸ਼੍ਰੀ ਹਰਗੋਬਿੰਦ ਸੁਣਾਏ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਇਹ ਬਚਨ ਬਾਗ ਦੇ ਵਿੱਚ ਸੁਣਾਏ,
ਆਪਣ ਸਥਾਨ ਬਿਰਾਜੇ ਆਏ,
ਇਹ ਬਚਨ ਸੁਣਾ ਕੇ ਮਹਾਰਾਜ ਜੀ ਵਾਪਸ ਕੀਰਤਪੁਰ ਸਾਹਿਬ ਆਏ, ਆਪਣੇ ਸਥਾਨ ਤੇ ਜਿੱਥੇ ਗੁਰਦੇਵ ਦਾ ਨਿੱਜੀ ਸਥਾਨ ਹੈ ਉੱਥੇ ਆਣ ਕੇ ਬਿਰਾਜਮਾਨ ਹੋਏ।
ਖਾਣ ਪਾਨ ਕਰਕੇ ਬਿਸਰਾਮੇ,
ਖਾਣ ਪਾਨ ਕਰਕੇ ਭੋਜਨ ਛੱਕ ਕੇ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ।
ਸੇਵਾ ਕਰਹਿ ਸਿੱਖ ਸ਼ੁਭ ਕਾਮੇ,
ਗੁਰੂ ਕੇ ਸਿੱਖ ਬੜੇ ਪ੍ਰੇਮ ਨਾਲ ਸੇਵਾ ਕਰਦੇ, ਗੁਰੂ ਘਰ ਦੇ ਸਾਰੇ ਸ਼ੁਭ ਕਾਰਜ ਕਰਦੇ ਹਨ।
ਕੇਤਿਕ ਦਿਨ ਇਮ ਭਏ ਬਿਤਾਏ,
ਇਸੇ ਤਰ੍ਹਾਂ ਕੁਝ ਦਿਨ ਹੋਰ ਬੀਤ ਗਏ।
ਕਰਹਿ ਉਧਾਰਨ ਜਨ ਸਮੁਦਾਏ,
ਇਦਾਂ ਦੇ ਬੇਅੰਤ ਚੋਜ ਕਰਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਿਆਂ ਸੇਵਕਾਂ ਆਪਣਿਆਂ ਜਨਾ ਆਪਣਿਆਂ ਦਾਸਾਂ ਦਾ ਉਧਾਰ ਕਰ ਰਹੇ ਹਨ।
ਦੋਹਰਾ ਅਲਪ ਬੈ ਸੁਮਹ ਸੁਮਤ ਕਰ, ਪ੍ਰਣ ਠਾਨਿਓ ਹਰ ਰਾਏ,
ਛੋਟੀ ਉਮਰ ਵਿੱਚ ਹੀ ਬਾਲ ਅਵਸਥਾ ਵਿੱਚ ਹੀ ਮਹਾਰਾਜ ਸਤਵੇਂ ਪਾਤਸ਼ਾਹ ਨੇ ਇਹ ਸੁਮਤ ਜੋ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਪ੍ਰਾਪਤ ਕੀਤੀ ਉਹਦੇ ਨਾਲ ਪ੍ਰਣ ਕਰ ਲਿਆ, ਪ੍ਰਣ ਪਾ ਲਿਆ।
ਪਾਕ ਪਿਤਾਮੇ ਕੇ ਸੁਨੇ, ਰਾਖੇ ਹਿਰਦੈ ਟਿਕਾਏ,
ਦਾਦਾ ਜੀ ਦੇ ਕਹੇ ਬਚਨ ਸੁਣੇ ਤੇ ਆਪਣੇ ਹਿਰਦੇ ਚ ਸਾਰੀ ਜ਼ਿੰਦਗੀ ਲਈ ਟਿਕਾ ਲਏ।
ਜਾਓ ਪਈ ਸ਼੍ਰੀ ਹਰਗੋਬਿੰਦ ਪੋਤਰ ਨਿਹਾਰਾ,
ਗੁਰੂ ਹਰਗੋਬਿੰਦ ਸਾਹਿਬ ਜੀ ਪੋਤਰੇ ਨੂੰ ਵੇਖਦੇ, ਜਦਨ ਬਚਨ ਕੀਤਾ ਉਸ ਦਿਨ ਤੋਂ ਬਾਅਦ ਉਹ ਚੋਲਾ ਇਕੱਠਾ ਕਰਕੇ ਫੜ ਕੇ ਤੁਰਦੇ। ਮਹਾਰਾਜ ਛੇਵੇਂ ਪਾਤਸ਼ਾਹ ਕੁਝ ਦਿਨ ਵੇਖਦੇ ਰਹੇ ਪੋਤਰੇ ਗੁਰੂ ਹਰਿਰਾਏ ਸਾਹਿਬ ਵੱਲ,
ਬਚਨ ਆਪਣੇ ਕੇ ਅਨੁਸਾਰਾ,
ਦੇਖਿਆ ਕਿ ਸ਼੍ਰੀ ਗੁਰੂ ਹਰਿਰਾਏ ਸਾਹਿਬ ਸਾਡੇ ਬਚਨਾਂ ਦੇ ਅਨੁਸਾਰੀ ਹਨ, ਇਹ ਸਾਡੇ ਬਚਨਾਂ ਦੀ ਪਾਲਣਾ ਕਰਨ ਵਾਲੇ ਹਨ।
ਜਬ ਕਬ ਦੇਖੇ ਕਰ ਸੋ ਜਾਮਾ,
ਜਦੋਂ ਕਦੋਂ ਵੀ ਵੇਖਦੇ, ਜਦੋਂ ਵੀ ਗੁਰੂ ਹਰਿਰਾਏ ਸਾਹਿਬ ਨੂੰ ਤੁਰਦਿਆਂ ਫਿਰਦਿਆਂ ਵੇਖਦੇ, ਗੁਰੂ ਹਰਗੋਬਿੰਦ ਸਾਹਿਬ ਦੀ ਨਿਗਾਹ ਪੈਂਦੀ, ਵੇਖਦੇ ਵੀ ਇਹ ਚੋਲਾ ਇਕੱਠਾ ਕਰਕੇ ਆਪਣੇ ਹੱਥ ਚ ਪਕੜ ਕੇ ਹੀ ਤੁਰਦੇ ਹਨ।
ਗਮਨਤ ਸੰਕੋਚਤ ਅਭਿਰਾਮਾ,
ਇਕੱਠੇ ਕਰਕੇ ਚੋਲੇ ਨੂੰ ਫਿਰ ਤੁਰਦੇ ਹਨ।
ਤੀਰਗ ਛੋਰਨ ਕਬਹੂ ਚਾਲੇ,
ਕਦੇ ਚੋਲਾ ਖੁੱਲਾ ਕਰਕੇ ਛੱਡ ਕੇ ਨਹੀਂ ਤੁਰੇ, ਜਦੋਂ ਵੀ ਤੁਰਦੇ ਇਕੱਠਾ ਕਰਕੇ ਹੱਥ ਚ ਪਕੜ ਕੇ ਹੀ ਤੁਰਦੇ। ਹੁਣ ਛੇਵੇਂ ਪਾਤਸ਼ਾਹ ਦੇ ਨਾਲ ਰਹਿੰਦੇ ਸੀ, ਹਰ ਵੇਲੇ ਨਿਗਾਹ ਰਹਿੰਦੀ ਸੀ ਉਹਨਾਂ ਦੀ, ਉਹ ਵੇਖਦੇ ਰਹਿੰਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ।
ਪਹਿਰੈ ਸੂਖਮ ਜਿਹੇ ਸੌ ਪਾਲੇ,
ਸੂਖਮ ਧਾਗੇ ਦਾ ਚੋਲਾ ਮਹਾਰਾਜ ਸਤਵੇਂ ਪਾਤਸ਼ਾਹ ਪਹਿਨਦੇ ਜਿਹਦੇ 100 ਪੱਲੇ ਸਨ।
ਗੁਰ ਪ੍ਰਸੰਨਤਾ ਕਰ ਬੇਗੇ,
ਮਹਾਰਾਜ ਛੇਵੇਂ ਪਾਤਸ਼ਾਹ ਪਹਿਲਾਂ ਹੀ ਬੜੇ ਪ੍ਰਸੰਨ ਸੀ ਸਤਵੇਂ ਪਾਤਸ਼ਾਹ ਤੇ, ਹੋਰ ਪ੍ਰਸੰਨ ਹੋਣ ਲੱਗੇ। ਗੁਰਦੇਵ ਦੀ ਉਹਨਾਂ ਤੇ ਪ੍ਰਸੰਨਤਾ ਵਰਤਦੀ ਵਰਤਦੀ ਆ ਜਿਹੜਾ ਗੁਰੂ ਦਾ ਬਚਨ ਪਾਲਦਾ ਹੈ। ਜਿਹੜਾ ਆਪਣੇ ਗੁਰਦੇਵ ਦਾ ਬਚਨ ਪਾਲੇਗਾ, ਗੁਰੂ ਦੇ ਬਚਨ ਅਨੁਸਾਰ ਚੱਲੇਗਾ, ਸੁਭਾਵਕ ਹੈ ਉਹਦੇ ਤੇ ਗੁਰੂ ਦੀ ਪ੍ਰਸੰਨਤਾ ਹੋਣੀ ਹੋਣੀ ਹੈ। ਗੁਰ ਕਹਿਆ ਸਾਕਾਰ ਕਮਾਵ, ਉਹ ਗੁਰਸਿੱਖ ਦਾ ਧਰਮ ਹੈ। ਜੋ ਗੁਰੂ ਨੇ ਕਹਿ ਦਿੱਤਾ ਸਿੱਖ ਨੇ ਸਤ ਕਰਕੇ ਉਸ ਬਚਨ ਦੀ ਪਾਲਣਾ ਕਰਨੀ, ਗੁਰਦੇਵ ਜੀ ਉਹਦੇ ਤੇ ਪ੍ਰਸੰਨ ਹੁੰਦੇ ਹੈ। ਸਤਵੇਂ ਪਾਤਸ਼ਾਹ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ प्रसन्न हुंदे हुण
निकट बिठावें और अनुरागे
महाराज जी नूं हर वेले कोल बिठाउणा छेवें पातशाह ने सतवें गुरदेव नूं सिर ते हथ फेरना लाड लड़ाउणा बहुत ज्यादा ही प्रेम करना
दिन प्रति अधिक होत रुख जावे
दिन प्रति दिन महाराज जी दा जेड़ा रुख है चुकाओ है वो सतवें पातशाह वल वध रहा है पहला नालों जिवें जिवें दिन बीतदे है तिवें तिवें गुरु हरगोबिंद साहब जी दा जेड़ा रुख है ध्यान है ਉਹ ਸਤਵੇਂ ਪਾਤਸ਼ਾਹ ਜੀ ਵੱਲ ਵੱਧ ਹੋ ਰਿਹਾ
ਮਿਦੁਲ ਬਾਕ ਕਹਿ ਆਨੰਦ ਯੋ ਪਾਵੇ
ਸਤਵੇਂ ਪਾਤਸ਼ਾਹ ਨਾਲ ਬੜੇ ਮਿੱਠੇ ਕੋਮਲ ਪਿਆਰੇ ਪਿਆਰੇ ਬਚਨ ਕਰਕੇ ਨਾ ਉਹਨਾਂ ਦੇ ਅੰਦਰ ਆਨੰਦ ਪੈਦਾ ਕਰਦੇ ਛੇਵੇਂ ਪਾਤਸ਼ਾਹ
ਸਿੱਖ ਸੰਗਤ ਸਭ ਹਿਨ ਲਖ ਲੀਨਸ
ਜਦੋਂ ਗੁਰੂ ਹਰਗੋਬਿੰਦ ਸਾਹਿਬ ਬਹੁਤਾ ਹੀ ਖਿਆਲ ਕਰਦੇ ਸਤਵੇਂ ਪਾਤਸ਼ਾਹ ਵੱਲ ਬਹੁਤਾ ਹੀ ਧਿਆਨ ਦਿੰਦੇ ਜਿੰਨੀ ਸਿੱਖ ਸੰਗਤ ਹੈ ਉਹ ਸਾਰੇ ਹੁਣ ਵੇਖਦੇ ਦਰਸ਼ਨ ਕਰਦੇ ਹਨ
ਪੌਤਰੇ ਪਰ ਕਰੁਣਾ ਮਨ ਭੀਨਸ
ਸੰਗਤ ਨੂੰ ਵੀ ਹੁਣ ਅੰਦਾਜ਼ਾ ਲੱਗਣ ਲੱਗ ਪਿਆ ਵੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੋਤਰੇ ਤੇ ਬਹੁਤ ਜ਼ਿਆਦਾ ਹੀ ਪ੍ਰਸੰਨ ਹਨ ਆਪਣੇ ਪੋਤਰੇ ਤੇ ਬਹੁਤੀ ਜ਼ਿਆਦਾ ਖੁਸ਼ੀ ਬਹੁਤੀ ਜ਼ਿਆਦਾ ਪ੍ਰਸੰਨਤਾ ਕਰ ਰਹੇ ਹਨ
ਸੂਰਜ ਮਲ ਪਿਤ ਆਸ਼ੈ ਚੀਨਾ
ਵੀ ਚੱਲ ਪਈ ਚਰਚਾ ਵੀ ਚੱਲਣ ਲੱਗ ਪਈ ਵੀ ਹੁਣ ਹੋਵੇ ਨਾ ਹੋਵੇ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਪਣੀ ਜੋਤ ਆਪਣੇ ਪੋਤਰੇ ਚ ਬਿਰਾਜਮਾਨ ਕਰ ਦੇਣਗੇ ਇਹ ਗੁਰੂ ਹੋਣਗੇ ਇਹ ਚਰਚਾ ਚੱਲਣ ਲੱਗ ਪਈ ਇਹ ਬਚਨ ਹੋਣ ਲੱਗ ਪਏ ਸਿੱਖਾਂ ਚ ਹੁਣ ਛੇਵੇਂ ਪਾਤਸ਼ਾਹ ਦੇ ਸਭ ਤੋਂ ਵੱਡੇ ਸਪੁੱਤਰ ਇਸ ਵੇਲੇ ਬਾਬਾ ਗੁਰਦਿੱਤਾ ਜੀ ਤੋਂ ਬਾਅਦ ਬਾਬਾ ਸੂਰਜ ਮੱਲ ਜੀ ਸਨ ਹਾਂਜੀ
ਸ਼੍ਰੀ ਹਰ ਰਾਏ ਚਹੈ ਗੁਰ ਕੀਨਾ
ਬਾਬਾ ਸੂਰਜ ਮੱਲ ਜੀ ਨੂੰ ਵੀ ਹੁਣ ਸੁੱਝਣ ਲੱਗ ਪਈ ਪਤਾ ਲੱਗ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਹੁਣ ਗੁਰੂ ਹਰ ਰਾਏ ਸਾਹਿਬ ਨੂੰ ਗੁਰਤਾ ਦੀ ਦੇਣਗੇ
ਨਿਜ ਜਨਨੀ ਸੰਗ ਗਾਥ ਬੁਝਾਈ
ਸੁਭਾਵਕ ਇਨਸਾਨੀ ਹਿਰਦਾ ਹੈ ਬਾਬਾ ਸੂਰਜ ਮੱਲ ਜੀ ਤਾਂ ਗੁਰਦੇਵ ਨੂੰ ਪਿਤਾ ਰੂਪ ਚ ਵੇਖ ਰਹੇ ਨੇ ਤੇ ਪਿਤਾ ਦਾ ਜੋ ਹੁੰਦਾ ਉਹਦੇ ਤੇ ਹੱਕ ਵੱਡੇ ਪੁੱਤਰ ਦਾ ਹੁੰਦਾ ਇਹੀ ਵਿਧੀ ਵਿਧਾਨ ਹੈ ਬਾਬਾ ਗੁਰਦਿੱਤਾ ਜੀ ਨਹੀਂ ਰਹੇ ਤੇ ਫਿਰ ਬਾਬਾ ਸੂਰਜ ਮੱਲ ਜੀ ਨੇ ਉਹਨਾਂ ਤੋਂ ਬਾਅਦ ਦੂਸਰੇ ਨੰਬਰ ਤੇ ਪਰ ਵੇਖਿਆ ਵੀ ਇਹ ਤਾਂ ਸਤਵੇਂ ਪਾਤਸ਼ਾਹ ਤੇ ਪ੍ਰਸੰਨ ਨੇ ਗੁਰੂ ਹਰਿ ਰਾਏ ਸਾਹਿਬ ਤੇ ਤੋ ਇਨਸਾਨੀ ਸੁਭਾਵ ਦੇ ਮੁਤਾਬਕ ਬਾਬਾ ਸੂਰਜ ਮੱਲ ਜੀ ਇਹ ਨਹੀਂ ਕਿ ਉਹਨਾਂ ਦੀ ਕੋਈ ਅਵਸਥਾ ਛੋਟੀ ਹੈ ਉਹ ਇੱਕ ਇਨਸਾਨੀ ਭਾਵ ਵੀ ਤਾਂ ਹਿਰਦੇ ਵਿੱਚ ਉਪਜਦੇ ਹੈ ਤੋ ਬਾਬਾ ਸੂਰਜ ਮੱਲ ਜੀ ਆਪਣੇ ਮਾਤਾ ਜੀ ਦੇ ਪਾਸ ਆਏ ਕਹਿਣ ਲੱਗੇ ਮਾਤਾ ਮਰਵਾਈ ਜੀ ਨੂੰ
ਦਈ ਚਹਿਤ ਪੋਤਰੇ ਵਡਿਆਈ
ਕਹਿਣ ਲੱਗੇ ਮਾਤਾ ਜੀ ਵੀ ਗੁਰੂ ਪਾਤਸ਼ਾਹ ਤਾਂ ਜਾਣਦਾ ਵੀ ਹੁਣ ਆਪਣੇ ਪੋਤਰੇ ਨੂੰ ਵਡਿਆਈ ਦੇਣਗੇ ਵੀ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਵਡਿਆਈ ਦੇਣੀ ਵੀ ਜਾਂ ਪੁੱਤਰ ਨਾ ਹੋਣ ਫਿਰ ਤਾਂ ਬਣਦੀ ਗੱਲ ਇਹ ਤਾਂ ਸਮਾਜ ਚ ਸੋਭਦੀ ਨੀ ਨਾ ਵੀ ਪੁੱਤਰ ਪਾਸੇ ਕਰਕੇ ਪੋਤਰੇ ਨੂੰ ਵਡਿਆਈ ਦੇਣੀ ਫਿਰ ਪੁੱਤਰ ਕਿਹੜਾ ਨਲਾਇਕ ਨੇ ਪੁੱਤਰ ਵੀ ਆਗਿਆਕਾਰੀ ਨੇ ਲਾਇਕ ਨੇ ਜੇ ਪੁੱਤਰ ਨਲਾਇਕ ਹੋਣ ਤੇ ਹੁੰਦਾ ਨਾ ਵੀ ਦਾਦਾ ਪੋਤਰੇ ਨੂੰ ਦੇ ਜਾਂਦਾ ਸਭ ਕੁਝ ਪਰ ਅਸੀਂ ਤਾਂ ਕਦੇ ਪਿਤਾ ਦਾ ਵਚਨ ਨਹੀਂ ਮੋੜਿਆ ਉਹਨਾਂ ਦੀ ਆਗਿਆ ਮੋੜੀ ਤੇ ਪਿਤਾ ਜੀ ਪੋਤਰੇ ਨੂੰ ਵਡਿਆਈ ਦੇਣ ਨੂੰ ਤਿਆਰ ਹੋਏ ਨੇ
ਤਥਾ ਨਾਨਕੀ ਸੁਧ ਸੁਣ ਪਾਈ
ਮਾਤਾ ਨਾਨਕੀ ਜੀ ਨੂੰ ਵੀ ਇਹ ਖਬਰ ਹੋਈ ਉਹਨਾਂ ਨੂੰ ਵੀ ਪਤਾ ਲੱਗਾ ਕਿ ਮਹਾਰਾਜ ਜੀ ਪੋਤਰੇ ਨੂੰ ਵਡਿਆਈ ਦੇਣਾ ਚਾਹੁੰਦੇ ਹਨ
ਮਰਵਾਹੀ ਜੁਤ ਦੁਚਿਤਾਈ
ਮਾਤਾ ਮਰਵਾਹੀ ਜੀ ਤੇ ਮਾਤਾ ਨਾਨਕੀ ਜੀ ਦੋਵੇਂ ਦੁਚਿਤੀ ਵਿੱਚ ਮਾਤਾ ਨਾਨਕੀ ਨੂੰ ਇਹ ਸੀ ਵੀ ਮੇਰਾ ਵੀ ਤਾਂ ਪੁੱਤਰ ਹੈ ਜੇ ਸੂਰਜ ਮੱਲ ਨੂੰ ਨਹੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇ ਦੇਣ ਵਡਿਆਈ ਨਾਲੇ ਕਹਿੰਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਹੁਤ ਵੱਡੇ ਦਿਆਲੂ ਨੇ ਇਹ ਮਹਾਨ ਨੇ ਇਹਨਾਂ ਦਾ ਇੰਨਾ ਸਤਿਕਾਰ ਵੀ ਕਰਦੇ ਨੇ ਫਿਰ ਇਹਨਾਂ ਨੂੰ ਗੁਰਿਆਈ ਕਿਉਂ ਨਹੀਂ ਦਿੰਦੇ ਮਾਤਾ ਨਾਨਕੀ ਦੇ ਮਨ ਵਿੱਚ ਵੀ ਇਹ ਸਵਾਲ ਇਹ ਸੁਭਾਵਕ ਹੈ ਸਮਾਜ ਦੇ ਵਿੱਚ ਇਹ ਸਵਾਲ ਉੱਠਣੇ ਅਵਸ਼ਕ ਸਨ ਸੁਭਾਵਕ ਸਨ ਤੋ ਮਾਤਾ ਨਾਨਕੀ ਦੇ ਮਨ ਵਿੱਚ ਵੀ ਦੁਚਿਤੀ ਹੈ ਮਾਤਾ ਮਰਵਾਈ ਜੀ ਦੇ ਮਨ ਵਿੱਚ ਵੀ ਇਹ ਦੁਚਿਤੀ ਹੈ
ਕਰਹਿ ਵਿਚਾਰ ਕਹਾਂ ਇਹੋ ਭਾਵੈ
ਵਿਚਾਰ ਕਰਦੀਆਂ ਦੋਵੇਂ ਮਾਤਾਵਾਂ ਆਪਸ ਵਿੱਚ ਬਹਿ ਕੇ ਵੀ ਪਤਾ ਨਹੀਂ ਛੇਵੇਂ ਪਾਤਸ਼ਾਹ ਨੂੰ ਕੀ ਭਾ ਰਿਹਾ महाराज जी दी की मौज है उना दे मन नू की पा रहा है।
सुत तज पोत्र है को बड़ आवे
कि अपने पुत्रा नू छड़ के पोतरे नू बड़ियाना चाहुंदे है। दो पुत्र उना दे इस वेले हाजर ने बाबा सूरजमल जी ने गुरु तेग बहादुर साहब ने तीन तीसरे बाबा हणी राय जी भी ने ते दो पुत्र सचखंड जा विराजे ने। हां जी
गुण गण सहत सदा अनुसारी
ते नाले दोवे पुत्र जेडे इत्थे हाजर ने बाबा सूरजमल जी धन गुरु तेग बहादुर साहब ए तां कदे पिता दी आग्या तो बाहर चले ही नहीं हन। उना दी आग्या विच समूह गुणा दे तार नी हन।
पिता अग्र कुछ नह हंकारी
कदे पिता जी दे सामने हंकार नहीं कीता इना ने कदे अपना हंकार नहीं जनाया। सदा गुरुदेव दे दास बन के सेवक बन के अपना जीवन बतीत कीता।
प्रथम गुरन निज पुत्र ना दीन
पहले गुरु साहबा ने अपने पुत्रा नू वड्याई नहीं दित्ती। वड्डे गुरां दा इतिहास वेखीए तां वेखीए भी उहनां ने अपने पुत्रां नू वड्याई नहीं दित्ती। क्यों नहीं दित्ती उहदा कारण सी
नह अपने अनुसारी चीन
उहनां ने तां नहीं वड्याई दित्ती अपने पुत्रां नू कि उहनां ने अपने पुत्रां नू अपने अनुसारी नहीं वेख्या अपनी आग्या च चलदिआं नहीं वेख्या भी इह साडा वचन नहीं मन्नदे। हां जी
श्री चंद यार लखमी दास
गुरु नानक साहब जी ने जदों पुत्रां दी परख कीती ते किन्नी बेरी उन्हां ने महाराज जी दे पिता जी दे गुरुदेव जी दे वचन नहीं पाले। जे गुरु नानक साहब जी ने कहा भी ये दरख्त झाड़ो इहदे चों मठियाईआं चढ़नगीआं नहीं चढ़े भाई लहणा जी झट कमर कसा करके चढ़ गए। जे गंदगी दे ढेर विच डिग्गा लोटा क्या कढ के लियाओ नहीं गए ते फिर गुरु नानक साहब उन्हां नूं वड्याई किवें देंदे। उन्हां अपने दास नूं वड्याई देनी सी क्योंकि पुत्रां ने वचन नहीं मन्निआ पुत्रां ने आग्या नहीं पाली। पर इहदा मतलब ए नहीं कि असीं उन्हां महापुरखां दी निंदा करिए। असीं किन्ने क वचन पालदे आ बई गुरु साहब दे आ जिहड़े बाबे श्री चंद दी भंडी करदे आ महापुरखां दी उह किन्ने क गुरु वचनां दी पालणा करन वाले आत्म ग्यानी ने बई। सवेरे जपजी साहब दा पाठ नहीं करदे होणे ते निंदा करदे उस महापुरख दी जिन्हें 62 साल इको चौंकड़े ते बह के भजन करदे बतीत कर दिता। 62 साल गुरुद्वारा 62 साहब है पठानकोट बाबा श्री चंद जी का 62 साल उत्थे भजन करदे ही बतीत कर दिते। जेडे एक जपजी साहब का पाठ नहीं करदे होने वह निंदा करदे बाबा श्री चंद जी। वचन ना मनना एक वक्री वह पिता पुत्र का रिश्ता है। ये अपने प्यो का कदे आदब अदब सत्कार नहीं करदे होने जेडे बाबा श्री चंद की भंडी करदे। वचन ना मनना ते गुरियाई मिलनी दोनों विच फर्क सी। गुरियाई तुरदरगाह तो फैसला सी उह तां गुरु अंगद साहब नूं मिलनी सी पर कल नूं कोई किसे तरह का कोई सवाल जवाब ना करे भी पुत्रां नूं क्यों नहीं दित्ती उहदे लई उह खेड बना दित्ती परखण वास्ते भी जिथे गुरु अंगद साहब ने उत्थे उह ने पर जिथे बाबा श्री चंद जी ने बाबा बुढ़ा साहब जी ने उहनां दा सत्कार कोई घट बाबे बुढ़े नूं गुरियाई नहीं मिली ते की असी बाबे बुढ़े की पूजा नहीं करते बाबा बुढ़ा साहब का सन्मान नहीं करते। भाई भगीरथ जी भाई मनसुख जी गुरु नानक साहब के बड़े प्यारे सेवक ने भाई बाले ने सारी जिंदगी गुरु नानक साहब की सेवा की उन्होंने गुरियाई नहीं मिली ते की भाई बाला जी का साडे अंदर अदब नहीं है। गुरियाई का तो फैसला गुरु अंगद साहब का ही सी। इस करके महापुरखां दी निंदा नहीं करनी चाहिए बड़ा बड़ा बजर पाप है। कर रहा होवे ते सुननी भी नहीं चाहिए किसे कन बंद कर लेने चाहिए। तो इत्थे विचार चल रही है कहिंदे भी ओ तां गुरु साहब दे पुत्र उन्होंने चलो गुरु के बचन नहीं मन्ने तां बाबा श्री चंद बाबा लखमी दास जी नूं गुरु नानक साहब ने गुरियाई नहीं दित्ती उन्हां गुरु अंगद साहब नूं दे दित्ती। पर साडे पुत्र तां हर वेले आग्या च रहिंदे ने छेवें पातशाह दी ते अपने पुत्रां नूं छड्ड के पोतरे नूं क्यों देना चाहुंदे वड्याई ये चर्चा चल रही है घर च। माता जी होणी महाराज छेवें पातशाह नाल भी बचन कर रहे ने। वो कथा आप जी अगलिया प्रसंगा च सरवण करोगे।